आपे पछाने
मन दे मगर लग के करी जाना सब कुछ कहंदा खरे ओ दात करदा है कहंदा नहीं ये तू अपने मन दे दात ओ होनी है जदू नानक सा करमात ओ दा कर्म जदू होया साहिब टुठा जो मिले जदू ओदी दात होई तू उल्ट के जा पैना हली तू अपने मन दे आखे लग के सब कुछ जो कमाई करदा सब दी सारी बड़ा डूंगा श्लोक है महाराज कहंदे है ओदे पाने च आ जा जो करना उन्ने करना तू अपने जोर ना नहीं और कुछ ले सकदा ए प्रेम प्याला खसम का जय पावे ता दे इस करके नानक सा कर माते ए नानक सा कर माते ए कोई करामात नहीं है पी ओ जेडी ताकत वाली रिद्धि सिद्धि ए करामात दा मतलब है ओदी मेहर नानक सा कर माते ए नानक सा कर माते ए साहिब तू साहेब तो है जो मिले एक ने ही दाते एक ने ही दाते आ
ਆਪਸ ਭੇਜੋ ਪਾਈਏ, ਆਪਸ ਭੇਜੋ ਪਾਈਏ,
ਨਾਨਕ ਸਾ ਕਰ ਮਾਤੇ,
ਨਾਨਕ ਸਾ ਕਰ ਮਾਤੇ,
ਸਾਹਿਬ
ਤੇ ਜੋ ਮਿਲੇ, ਸਾਹਿਬ
ਨੇਹੀ ਚਾਕਰੀ,
ਇੱਕ ਨੇਹੀ ਚਾਕਰੀ,
ਜਿਤ ਪਾਉ ਖਸਮ ਨਾ
ਜਾਏ,
ਜਿਤ ਪਾਉ ਖਸਮ ਨਾ
ਜਾਏ,
ਇਹ ਨਾਨਕ
ਸੇਵਕ ਪਾਂਡੀਆ, ਨਾਨਕ ਸੇਵਕ ਪਾਂਡੀਆ,
ਜੇ ਸੇਤੀ ਖਸਮ ਸਮਾਏ। ਇਹਦਾ ਅੱਜ ਸੇਧਾਂ ਸਾਰਿਆਂ ਟੀਕੇ ਪੜ੍ਹ ਲਓ, ਇਹਨਾਂ ਦੇ ਸਭ ਕੁਛ ਪੜ੍ਹ ਲਓ। ਇਹਨੂੰ ਏਦਾਂ ਸਮਝਦੇ ਨੇ ਵੀ ਇਹ ਕਾਹਦੀ ਨੌਕਰੀ ਹੋਈ, ਜਿਸ ਨੌਕਰੀ 'ਚ ਮਾਲਕ ਦਾ ਹੀ ਡਰ ਨਾ ਜਾਵੇ। ਭਾਉ ਦਾ ਮਤਲਬ ਡਰ ਕਰਕੇ ਤੋ ਇਹ ਕਹਿੰਦੇ ਜੀ ਇਹ ਕਾਹਦੀ ਨੌਕਰੀ, ਨੌਕਰੀ ਦਾ ਤਾਂ ਸਵਾਦ ਹੋਇਆ ਵੀ ਜਿਹੜਾ ਰੱਬ ਉਹਦੇ ਕੋਲੋਂ ਮਾਲਕ ਕੋਲੋਂ ਡਰ ਹੀ ਨਾ ਲੱਗੇ, ਉਹਦੇ ਵਿੱਚੇ ਸਮਾਜ ਉਹ ਇਸ ਤਰ੍ਹਾਂ ਦੇ ਮਿਹਨੇ ਕੱਢਦੇ ਆ। ਭਾਉ ਦਾ ਮਤਲਬ ਡਰ ਕੱਢਦੇ। ਹੁਣ ਅਸੀਂ ਸਾਰਾ ਲਈ ਆ ਰਹੇ ਹਾਂ, ਭਾਉ ਦਾ ਮਤਲਬ ਹੈ ਸ਼ੌਕ, ਚਾਹ, ਉਹਦੇ ਚਾਹ 'ਚ ਪਾਉਣਾ। ਭਾਉ ਦੋ ਥਾਂ ਆਏਗਾ, ਇੱਕ ਥਾਂ ਆਏਗਾ ਮਾਇਆ ਦਾ, ਮਾਇਆ ਵਿੱਚ ਪਾਉਣਾ, ਇੱਕ ਆ ਉਹਦੇ ਸ਼ੌਕ 'ਚ ਪਾਉਣਾ। ਇਹ ਭਾਉ ਕਿਸ ਤਰ੍ਹਾਂ ਦਾ ਹੈ, ਅਤੇ ਚੱਕ ਨਾਲ ਚਾਕਰੀ ਦਾ ਲਫ਼ਜ਼, ਇਹ ਚਾਕਰੀ ਅਤੇ ਭਾਉ ਦਾ ਜੇ ਤਲਕ ਸਮਝਣਾ ਇੱਥੇ, ਤਾਂ ਐਂ ਸਮਝੋ ਜਿੱਦਾਂ ਹਸਬੈਂਡ ਅਤੇ ਵਾਈਫ ਦਾ ਤਲਕ। ਜਿਹੜੀ ਵਾਈਫ ਹੁੰਦੀ ਹੈ ਘਰ ਵਾਲੀ ਬੀਬੀ, ਉਹ ਆਪਣੇ ਘਰ ਵਾਲੇ ਦੀ ਚਾਹ 'ਚ ਹੀ ਸਾਰਾ ਦਿਨ ਕੰਮ ਕਰਦੀ ਰਹਿੰਦੀ, ਉਹਦੀ ਨੌਕਰ ਥੋੜ੍ਹੀ ਹੁੰਦੀ ਹੈ। ਜੇ ਕਹਿ ਦਈਏ ਜੀ ਹਸਬੈਂਡ ਤਾਂ ਹੈ, ਇਹ ਤਾਂ ਘਰ ਦੀ ਨੌਕਰਾਣੀ ਹੈ, ਇਹ ਨਹੀਂ ਹੈ। ਅਸਲ ਚੀਜ਼ ਕੀ ਹੈ, ਉਹਨੂੰ ਆਪਣੇ ਮਾਲਕ ਦਾ ਇੰਨਾ ਚਾਅ ਹੁੰਦਾ, ਉਹਨੂੰ ਚਾਹ 'ਚ ਸਾਰਾ ਦਿਨ ਕੰਮ ਕਰਦੀ ਰਹਿੰਦੀ। ਇਹਦਾ ਮਤਲਬ ਉਹਨੂੰ ਨੌਕਰ ਕਹਾਂਗੇ, ਉਹਨੂੰ ਕਹਾਂਗੇ ਜੀ ਵੀ ਜਿੱਤ ਭਾਉ ਖਸਮ ਨਾ ਜਾਏ। ਇਹ ਕਨੇਹੀ ਚਾਕਰੀ, ਉਹ ਜਿਹੜੀ ਬੀਬੀ ਦੀ ਨੌਕਰੀ ਕਰਨੀ, ਘਰ ਦੇ ਵਿੱਚ ਕੰਮ ਕਰਨਾ ਚਾਹ 'ਚ ਸਾਰੇ 'ਚ, ਉਹ ਹੈ ਭਾਉ ਦਾ ਮਤਲਬ। ਵੀ ਉਹ ਜਿਹੜੀ ਬੀਬੀ ਹੈ ਉਹ ਆਪਣੇ ਘਰ ਵਾਲਿਆਂ ਦੇ ਉਸ ਭਾਉ 'ਚ ਚਾਕਰੀ ਕਰਦੀ। ਇਹ ਕਨੇਹੀ ਕੋਈ ਮਹਾਰਾਜ ਕਹਿੰਦੇ ਵੀ ਕੋਈ ਇਹੋ ਜਿਹੀ ਵੀ ਨੌਕਰੀ ਹੈ ਜਿਹੜੇ 'ਚ ਨੌਕਰੀ 'ਚ ਚਾਹ ਹੀ ਨਾ ਮੁੱਕੇ ਮਾਲਕ ਦਾ, ਜਿੱਦਾਂ ਨਾਮ ਜਪਣ ਦਾ ਰੱਬ ਦਾ ਕੰਮ ਹੈ, ਅਤੇ ਮੇਰਾ ਚਾਹ ਹੀ ਨਾ ਲੱਥੇ। ਬਾਬਾ ਨਾਨਕ ਕਹਿ ਵੀ ਮੈਂ ਚਾਹ ਹੀ ਨਹੀਂ ਲੱਥਦਾ, ਨਾਮ ਸਾਰਾ ਦਿਨ ਮੈਂ ਜਪਦਾ ਰਹਿਣਾ, ਮੇਰੇ 'ਚ ਇੰਨਾ ਸ਼ੌਕ ਹੈ ਨਾਮ ਜਪਣ ਦਾ। ਇਹ ਉਹਦਾ ਇਹ ਮਤਲਬ ਹੈ, ਜਿੱਦਾਂ ਬੀਬੀ ਚਾਹ 'ਚ ਸਾਰਾ ਦਿਨ ਕੰਮ ਕਰਦੀ ਰਹਿੰਦੀ ਆਪਣੇ ਪਤੀ ਦੇ ਚਾਹ 'ਚ, ਉਹ ਨੌਕਰਾਣੀ ਨਹੀਂ ਹੁੰਦੀ। ਇਸ ਕਰਕੇ ਇਸ ਤਰ੍ਹਾਂ ਰੱਬ ਦਾ ਜਿਹੜੇ ਨੌਕਰ ਹੈ, ਚਾਕਰ ਹੈ, ਉਹਦੇ ਚਾਹ 'ਚ ਸਾਰੀ ਚਾਕਰੀ ਕਰਦੇ ਹੈ। ਅਤੇ ਉਹ ਤਾਂ ਸਲੋਕ ਲਿਖਿਆ ਆ। ਹੁਣ ਬਾਬਾ ਨਾਨਕ ਦੇਖੀਏ ਵੀ ਉਹਨੇ ਰੱਬ ਦੇ ਕਿਹੜੇ ਚਾਹ 'ਚ ਨੌਕਰੀ ਕੀਤੀ ਸੀ, ਕਿੱਦਾਂ ਨਾਮ ਜਪਿਆ ਸੀ ਉਹ ਸੀ। ਪੀ ਤੂੰ ਹੈ ਸਲਾਣਾ, ਪੀ ਆਖਣ ਲੈ ਲਹਿ ਨਾ ਜਾਓ, ਮੇਰਾ ਆਖਣ ਲੈ ਲਹਿ ਨਾ ਜਾਓ, ਪੀ ਤੂੰ ਹੈ। ਬਾਬਾ ਨਾਨਕ ਕਹਿੰਦਾ ਮੇਰਾ ਚਾਹ ਹੀ ਨਹੀਂ ਲੱਥਦਾ ਸਾਰਾ ਦਿਨ ਉਹਦਾ ਨਾਮ ਕਹਿਣ, ਮੈਂ ਇੰਨੀ ਚਾਹ 'ਚ ਉਹਦਾ ਨਾਂ ਜਪ ਰਿਹਾ। ਪੀ ਤੂੰ ਹੈ ਸਲਾਹਣਾ, ਆਖਣ ਨਾਮ ਦਾ ਆਖਣਾ, ਲਹੇ ਨਾ ਚਾਓ, ਮੇਰਾ ਚਾਹ ਹੀ ਨੂੰ ਮੁੱਕਦਾ ਤੈਨੂੰ ਆਖਣ 'ਚ।
ਇਹ ਪੀ ਤੂੰ
ਇਹ ਉਹ ਚੀਜ਼ ਨਹੀਂ ਹੈ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਮਹਾਰਾਜ ਬੱਧਾ ਬੱਧ ਜਿਹੜੇ ਬੰਨਣ ਹੁੰਦਾ ਇਹ ਪ੍ਰੇਮ ਦੇ ਵਿੱਚ ਬੰਨਣ ਨਹੀਂ ਕਿਉਂ ਹੁੰਦਾ। ਇਸ ਕਰਕੇ ਰੱਬ ਨਾਲ ਇੰਨਾ ਪਿਆਰ ਸੀ ਗੁਰੂ ਨਾਨਕ ਦਾ, ਉਹਦਾ ਨਾਂ ਇੰਨੇ ਪਿਆਰ ਨਾਲ ਜਪਦੇ ਸੀ, ਉਹ ਕਹਿੰਦੇ ਸੀ ਮੇਰਾ ਚਾਅ ਹੀ ਨਹੀਂ ਲੱਥਦਾ ਵੀ ਤੂੰ ਸਵਸਥ ਆਥੇ ਬਾਣੀ ਬਰਮਾਓ ਸੱਤੇ ਸੁਹਾਨ ਸਦਾ ਮਨ ਚਾਓ। ਇਹ ਹੈ ਬਿੰਨੀ ਰਹਿ
ਜਿਨ ਮਨ ਚਾਓ
ਜਿਹੜੇ ਸੇਵਕ ਔਰ ਰੱਬ ਨੂੰ ਸੇਵਦੇ ਕਿੱਦਾਂ ਹੈ ਉਹਦੇ ਫਿਰ ਕਰਮ ਦੇ ਨਾਲ ਚੜਾਅ ਹੁੰਦਾ। ਏਕ ਨਹੀਂ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਹ ਕਰਮਾਤ ਸਾਹਿਬ ਤੁੱਠੇ ਜੋ ਮਿਲੇ। ਸੇਵਕ ਦਾ ਕੰਮ ਹੈ ਸੇਵੀ ਜਾਣਾ ਤੇ ਉਹਦਾ ਕੰਮ ਹੈ ਦੇਈ ਜਾਣਾ। ਇਸ ਕਰਕੇ ਜਦੋਂ ਉਹਦੀ ਮਿਹਰ ਹੁੰਦੀ ਹੈ ਫਿਰ ਮਨ ਚੜਦਾ ਤਾਂ
ਸੇਵਕ ਪਿੰਨੀ ਖਤਮ ਨ ਜਾ ਇਹ ਨਾਨਕ ਸੇਵਕ ਕਾਢੀਏ ਜੇ ਸੇਤੀ ਖਤਮ ਸਮਾ ਇਹ ਨਾਨਕ ਸੇਵਕ ਕਾਢੀਏ ਜੇ ਸੇਤੀ ਖਤਮ ਇਹ ਪੌੜੀ ਨਾਨਕ ਵਡਿਆਈਆਂ ਕੁਛ ਕਹਿਣਾ ਕਰਨ ਜਾ ਪੌੜੀ ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਰਨ ਜਾਏ ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਰਨ ਜਾਏ ਪੌੜੀ ਵੱਡੇ ਕੀਆਂ ਵਡਿਆਈਆਂ ਕੁਛ ਕਹਿਣਾ ਕਰਨ ਜਾਏ ਵੱਡੇ ਕੀਆਂ ਬਾਬੇ ਵੱਡੇ ਦੀਆਂ ਵੱਡੀਆਂ ਤੂੰ ਕਰਤਾ ਕਾ ਦਰ ਕਰੀ 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 ਯਾਰ ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ ਤੂੰ ਟੁੱਟ ਜਾਣਾ ਕੱਚ ਦਿਆ ਕੰਗਣਾ
ਪੌੜੀ ਵੱਡੇ ਕੀਆਂ ਵਰਗੀਆਂ ਇਹ ਵੱਡੇ ਕੀਆਂ ਵਰਗੀਆਂ ਇਹ ਕੁਛ ਕਹਿਣਾ ਕਹਿਣਾ ਜਾਏ ਕਰਤਾ ਕਾਦਰ ਕਰੀ ਸੋ ਕਰਤਾ ਕਾਦਰ ਕਰੀ ਸਮਾਏ ਸਾਈ ਕਾਰ ਕਮਾਵਣੀ ਤੁਰ ਛੋੜੀ ਤਿੰਨੇ ਪਾਏ
ਸਾਈ
ਛੋੜੀ ਤਿੰਨੇ ਪਾਏ ਇਹ ਨਾਨਕ ਇਹ ਕੀ ਬਾਹਰੀ ਦੂਜੀ ਨਾਹੀ ਜਾਏ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤੇ ਸੇਰ ਜਾਏ ਸੋ ਕਰੇ ਜੇ ਤੇ ਸੇਰ ਜਾਏ ਇਹ ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ ਤੂੰ ਟੁੱਟ ਜਾਣਾ ਕੱਚ ਦਿਆ ਕੰਗਣਾ ਹਾਂ ਜਵਾਰਾਂ ਤੁਰੀਆਂ ਜਾ ਪੌੜੀ ਵੱਡੀ ਕਿਸ ਕਹਿਣਾ ਸੋ ਕਰਤਾ ਕਾਦਰ ਕਰੀ ਤੇਰੀਆਂ ਰਿਜਕ ਸੁਣਾਵੇ ਸਾਈ ਕਾਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਸੋ ਕਰੇ ਜਿਤ ਸੇਰ ਜਾ ਸੋ ਕਰੇ ਜਿਤ ਸੇਰ ਜਾ ਸੁਧ ਇੱਕ ਓ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੀਆ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਸੱਚ ਜੇ ਗੁਰੇ ਫਰਮਾਇਆ ਕਿਉਂ ਇਹ ਤੂੰ ਬੋਲੋ ਹਟਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਉ ਕਹੇ ਉਨ੍ਹਾਂ ਕੋ ਜਮ ਕੀ ਤਲਬ ਨਾ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬ ਜਾਵੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਪ ਬੁਝਾਇਆ ਸਿਫਤੀ ਸਤ ਸਮੇਓ ਤਿੰਨ ਕੋ ਕਿਆ ਉਪਦੇਸ਼ਿਆ ਜੇ ਗੁਰ ਨਾਨਕ ਦੇਵ ਪੂਰੇ ਗੁਰ ਕੀ ਪੂਰੀ ਦੀਖਿਆ ਸਾਬਤ ਸੂਰ ਤੇ ਦਸਤਾਰ ਸਰਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕੇ ਆਹ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ
ਨਾਨਕ ਨਾਮ ਨਾਮ ਜਪ ਜਪਿਆ
ਅੰਤਰੇ ਬਾਹਰੇ ਰੰਗ ਗੁਰੇ
ਪੂਰੇ ਉਪਦੇਸ਼ਿਆ
ਨਰਕ ਨਾਹੇ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈ ਕੋ ਜਾਪੈ ਹਰ ਮੰਤਰ ਜਪੈਣੀ ਸਤੇ ਗੁਰ ਸਭਨਾ ਦਾ ਭਲਾ ਮਨਾਏਗਾ
ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇ ਆਉ ਗੁਣ ਪਰੇ
ਏਕ ਗੁਣ ਨਾਹੀ
ਛਾੜੇ ਬਿਖੇ ਬਿਖ ਖਾਈ ਮਾ
उत्तम पंथ सुनियों गुर संग तह मिलन जम त्रास मिटाई एक अरदास पाठ कीरते की गोर रामदास रखो सरणा
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਸੀਂ ਅਖੀਰਲੀ ਵਾਰ ਦੀ ਪੌੜੀ ਲੈ ਰਹੇ ਹਾਂ, 25ਵੀਂ ਪੌੜੀ, 24ਵੀਂ ਪੌੜੀ। 24 ਪੌੜੀਆਂ ਹਨ ਅਤੇ ਇਹਨਾਂ ਦੇ ਨਾਲ ਸਲੋਕ ਨੇ। ਅਖੀਰ 'ਤੇ ਵਾਰ ਦੇ ਉੱਤੇ ਲਫ਼ਜ਼ ਸੁੱਧ ਲਿਖਿਆ ਹੈ, ਇੱਕ ਉਹਦੇ ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ। ਉਹ ਸੁੱਧ ਲਫ਼ਜ਼ ਬ੍ਰਹਮ ਗਿਆਨ ਦਾ ਲਫ਼ਜ਼ ਨਹੀਂ ਹੈ। ਉਹ ਕੁਛ ਇਹ ਨਹੀਂ ਹੈ, ਕਿਉਂਕਿ ਇਹ ਜਿਹੜਾ ਸ਼ੁੱਧ ਲਫ਼ਜ਼ ਹੈ, ਇਹ ਉਸ ਜੋ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਧੁਰ ਦਰਗਾਹ ਦੀ ਜਿਹੜੀ ਬਾਣੀ ਮਹੱਲਿਆਂ ਨੂੰ ਜਾਂ ਗੁਰੂ ਕਾਲ ਵੇਲੇ ਉਹਨਾਂ ਜੋਤੀਆਂ ਨੂੰ ਆਈ ਹੈ, ਨਾਨਕ ਜੋਤ ਨੂੰ, ਉਹਦਾ ਇਹ ਲਫ਼ਜ਼ ਨਹੀਂ ਹੈ। ਇਹ ਅਕਾਲ ਪੁਰਖ ਵੱਲੋਂ ਆਇਆ ਲਫ਼ਜ਼ ਨਹੀਂ ਹੈ। ਇਹ ਪੜ੍ਹੋ ਭਾਵੇਂ ਨਾ ਪੜ੍ਹੋ, ਇਹ ਜਿਹੜਾ ਸ਼ੁੱਧ ਲਫ਼ਜ਼ ਹੈ, ਇਹਦੀ ਖੋਜ ਕੀਤੀ ਗਈ ਹੈ। ਬਹੁਤ ਸਾਰੀਆਂ ਬੀੜਾਂ 'ਚ ਆਸ਼ੀਆ ਤੋਂ ਬਾਹਰ ਲਿਖੇ ਆ। ਵਾਰ ਪੂਰੀ ਹੈ, ਆਲੇ ਦੁਆਲੇ ਜੋ ਲੀਕ ਆਸ਼ੀਏ ਦੀ ਮਾਰੀ ਹੁੰਦੀ ਹੈ, ਜਿਹੜੀਆਂ ਪੁਰਾਤਨ ਤੋਂ ਪੁਰਾਤਨ ਪੋਥੀਆਂ ਸੈਂਚੀਆਂ ਦੇਖੀਆਂ ਗਈਆਂ, ਇਹ ਸ਼ੁੱਧ ਲਫ਼ਜ਼ ਉਹਦੇ ਬਾਹਰ ਹੈ। ਸ਼ੁੱਧ ਅਤੇ ਸ਼ੁੱਧ ਕੀਚਾ, ਦੋ ਲਫ਼ਜ਼ ਆਉਣਗੇ। ਇਹ ਐਂ ਮਲੂਮ ਹੁੰਦਾ ਜਿੱਦਾਂ ਕਾਪੀ ਕਰਨ ਵੇਲੇ ਅਤੇ ਨੋਟ ਚਾੜਿਆ ਹੋਵੇ ਵੀ ਹਾਂ ਇਹ ਕਾਪੀ ਰਾਈਟ ਹੈ, ਇਹ ਠੀਕ ਕਾਪੀ ਹੈ। ਅਤੇ ਇਸ ਕਰਕੇ ਸ਼ੁੱਧ ਲਫ਼ਜ਼ ਕੋਈ ਬ੍ਰਹਮ ਗਿਆਨ ਦਾ ਲਫ਼ਜ਼ ਨਹੀਂ, ਅਸੀਂ ਇਹਨੂੰ ਡਿਸਕਸ ਨਹੀਂ ਕਰਨਾ। ਲੇਕਿਨ ਇਹਦੇ ਭਾਵ ਅਰਥ ਤਕਰੀਬਨ ਇਹ ਹੈ ਵੀ ਜਿਹੜੀ ਬਾਣੀ ਪਹਿਲਾਂ ਗੁਰੂਆਂ ਨੇ ਆਚਾਰੀ ਆਪਣੀਆਂ ਆਪਣੀਆਂ ਸੈਂਚੀਆਂ 'ਚ ਲਿਖਦੇ ਸੀ, ਉਹਦੀ ਗਾਂਹ ਜਦੋਂ ਨਕਲ ਕਰਦੇ ਸੀ ਅਤੇ ਮਹੱਲੇ ਪੰਜਵੇਂ ਨਾਲ ਜਾਂ ਗੁਰੂ ਅਰਜਨ ਪਾਤਸ਼ਾਹ ਨਾਲ ਜਿੱਦਾਂ ਦੀ ਵਾਰ ਮਹੱਲੇ ਪਹਿਲੇ ਅਤੇ ਦੂਜੇ ਦੀ ਸੀ, ਉਹਦੇ 'ਤੇ ਅਖੀਰ 'ਤੇ ਸ਼ੁੱਧ ਲਿਖ ਦਿੱਤਾ ਵੀ ਜਿੱਦਾਂ ਦੀ ਬਾਬੇ ਨਾਨਕ ਅਤੇ ਗੁਰੂ ਅੰਗਦ ਕੋਲ ਪੋਥੀ ਸੀ ਉੱਦਾਂ ਦੀ ਇਹ ਸ਼ੁੱਧ ਹੈ। ਇਹਦੇ ਵਿੱਚ ਥੋੜ੍ਹੇ ਜਿਹੇ ਸਲੋਕ ਵੀ ਲਿਖੇ ਮਹੱਲੇ ਪਹਿਲੇ ਕੇ ਵਾਰ ਸ਼ੁਰੂ ਤੋਂ, ਜਿਹੜੇ ਉਹ ਪਤਾ ਨਹੀਂ ਲੱਗ ਸਕਣਗੇ ਕਿਹੜੇ ਸਲੋਕ ਹੈ। ਬਹੁਤ ਸਾਰੇ ਸਲੋਕ ਮਹੱਲੇ ਪਹਿਲੇ ਦੇ ਵੀ ਲਿਖੇ, ਉਹ ਜਿਹੜੇ ਭਾਵ ਅਰਥਾਂ ਨਾਲ ਪੌੜੀ ਨਾਲ ਰਲਦੇ ਸੀ ਉਹ ਵੀ ਉਹਨਾਂ ਨਾਲ ਸਲੋਕ ਲਿਖੇ ਵਿੱਚ ਤੇ ਉਹ ਵੀ ਭੀ ਲਿਖੇ ਦਾ ਮਤਲਬ ਹੈ ਵੀ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਵਾਰ ਸਾਰੀ ਕੰਪਾਈਲ ਕੀਤੀ ਤੇ ਉਹਦੇ ਪਿੱਛੇ ਸ਼ੁੱਧ ਲਫ਼ਜ਼ ਲਿਖੇ ਆ ਔਰ ਬਹੁਤ ਥਾਂ ਸ਼ੁੱਧ ਹਾਸ਼ੀਏ ਤੋਂ ਬਾਹਰ ਲਿਖੇ ਆ। ਇਸ ਕਰਕੇ ਇਹ ਬ੍ਰਹਮ ਗਿਆਨ ਦਾ ਲਫ਼ਜ਼ ਨਹੀਂ ਹੈ, ਪੜ੍ਹੋ ਭਾਵੇਂ ਨਾ ਪੜ੍ਹੋ, ਇਹ ਵਿਚਾਰਵਾਨਾਂ ਲਈ ਹੈ ਭਈ ਇਸ ਕਾਪੀ ਕੀਤੀ ਹੈ ਮਹਾਰਾਜ ਨੇ ਉਹਨਾਂ ਸੈਂਚੀਆਂ ਤੋਂ। ਇਸ ਕਰਕੇ ਇਹਦੀ ਅਸੀਂ ਅਖੀਰਲੀ ਲਾਈਨ ਜੋ ਧੁਰਾ ਹੈ ਇਸ ਪੌੜੀ ਦਾ ਐਕਸਲ ਹੈ ਜੋ ਇਸ ਪੌੜੀ ਦਾ ਅਖੀਰਲਾ ਜਿਹਦੇ ਦੁਆਲੇ ਸਾਰੀ ਪੌੜੀ ਤੇ ਸਲੋਕ ਪਾਉਂਦੇ ਹਨ ਉਹ ਅਖੀਰਲੀ ਛੋਟੀ ਜਿਹੀ ਲਾਈਨ ਹੈ। ਸੋ ਕਰੇ ਬੰਦੇ ਦੀ ਇਸ ਜਨਮ ਚ ਆਉਣ ਤੋਂ ਪਹਿਲਾਂ ਦੀ ਟੇਪ ਚੜੀ ਹੈ ਇਹਦੇ ਕਰਮਾਂ ਕਾਂਡਾਂ ਦੀ, ਜਿਸ ਨਾਲ ਵੀ ਇਸ ਦੁਨੀਆ ਚ ਜਿਹੜਾ ਵੀ ਮਾਨਸ ਜਨਮ ਆਇਆ ਹੈ ਉਹਨੇ ਜੋ ਜੋ ਕਰਮ ਕਰਨੇ ਇਸ ਥਾਂ ਆਣ ਕੇ ਉਹ ਪਿਛਲਿਆਂ ਦਾ ਲੇਖਾ ਜਾਂ ਕਰਮਾਂ ਦਾ ਲੈਣਾ ਦੇਣਾ ਉਹਨੇ ਭੋਗਣਾ ਤੇ ਉਹਦਾ ਸਾਰਾ ਹਿਸਾਬ ਕਿਤਾਬ ਪਹਿਲਾਂ ਹੀ ਬਣੇ ਆ। ਉਹਨੇ ਜੋ ਕੁਛ ਇਸ ਦੁਨੀਆਂ 'ਚ ਆਣ ਕੇ ਕੰਮ ਕਰਨਾ ਕਰਤੂਤ ਕਰਨੀ ਆ ਉਹਦੀ ਟੇਪ ਪਹਿਲਾਂ ਹੀ ਚੜ੍ਹੀ ਹੈ। ਮਹਾਰਾਜ ਅਕਾਲ ਪੁਰਖ ਸਿਰਫ ਚੜ੍ਹਾ ਦਿੰਦਾ ਹੈ, ਉਸੇ ਤਰ੍ਹਾਂ ਬੰਦਾ ਫਿਰ ਘੁੰਮਦਾ ਹੈ ਸਾਰੀ ਕਿਰਤ ਕਰਦਾ ਹੈ। ਇਹੋ ਹੀ ਬਹੁਤ ਡੂੰਘਾ ਭਾਵ ਸਾਰੀ ਪੌੜੀ ਦਾ ਹੈ ਅਤੇ ਦੁਨੀਆਂ 'ਚ ਸਭ ਤੋਂ ਵੱਡਾ ਜਿਹੜਾ ਡਿਬੇਟ ਹੋਇਆ ਸੀ ਉਹਦੇ 'ਚ ਇਹੋ ਸਵਾਲ ਪੈਦਾ ਹੋਇਆ ਸੀ ਵੀ ਕੀ ਬੰਦਾ ਇਨਸਾਨ ਆਣ ਕੇ ਇਸ ਜਨਮ 'ਚ ਉਹ ਆਪ ਕੁਛ ਨਹੀਂ ਕਰ ਸਕਦਾ, ਜੋ ਕਰਦਾ ਅਕਾਲ ਪੁਰਖ ਹੀ ਕਰਦਾ, ਹੁਕਮ ਬਿਨਾਂ ਪਾਤਾ ਨਾ ਝੂਲੇ ਜਾਂ ਸਾਰਾ ਜੋ ਹੈ ਅਸੂਲ ਬਾਣੀ ਦਾ ਇਹ ਕੀ ਖੇਡ ਹੈ। ਬਹੁਤ ਪਾਰਾ ਡਿਬੇਟ ਹੋਇਆ ਔਰ ਸਾਰੀ ਦੁਨੀਆਂ ਦੇ ਰਿਲੀਜੀਅਸ ਪ੍ਰੋਫੈਸਰ ਅਤੇ ਲੈਕਚਰਾਰ ਸੱਦੇ ਗਏ ਅਤੇ ਉਹਦਾ ਹੈਡਿੰਗ ਸੀ ਵੀ ਕੈਨ ਡੂ ਵਟ ਵੀ ਵਿਲ, ਅਸੀਂ ਉਹ ਕਰ ਸਕਦੇ ਹਾਂ ਜਿਹੜਾ ਅਸੀਂ ਚਾਹੁੰਦੇ ਹਾਂ। ਆਮ ਭਖ ਦਾ ਸਵਾਲ ਜਵਾਨ ਮੁੰਡਿਆਂ ਦਾ ਇਹ ਹੁੰਦਾ ਜੀ ਅਸੀਂ ਇਹਦਾ ਮਤਲਬ ਹੈ ਕੁਛ ਨਹੀਂ ਕਰ ਸਕੇ ਇੱਥੇ ਅਤੇ ਉਹਦੇ 'ਚ ਇਹ ਸਵਾਲ ਰੱਖਿਆ ਵੀ ਵੀ ਕੈਨ ਡੂ ਵਟ ਵੀ ਵਿਲ, ਇੱਥੇ ਆਉਂਦਿਆ ਹੈ ਸੋ ਕਰੇ ਜੇ ਤਿਸੇ ਰਜਾਏ, ਸਾਈ ਕਾਰ ਕੁਮਾਵਣੀ ਤੁਰੇ ਛੋਡੀ ਤਿੰਨੇ ਪਾਏ। ਬੰਦੇ ਦੇ ਹੱਥ 'ਚ ਕੀ ਹੈ ਫਿਰ, ਇਹ ਥੋੜ੍ਹੀ ਜਿਹੀ ਮਿਸਾਲ ਇੱਦਾਂ ਸਮਝ ਲਈਏ ਜੇ ਸ਼ੀਸ਼ੇ ਦੇ ਵਿੱਚ ਮਰਤਬਾਨ ਦੇ ਸ਼ੀਸ਼ੇ 'ਚ ਪਾਣੀ 'ਚ ਮੱਛੀ ਛੱਡੀ ਹੋਵੇ ਉਹ ਮੱਛੀ ਲਈ ਹੁਕਮ ਕੀ ਹੈ, ਹੁਕਮ ਹੈ ਵੀ ਤੂੰ ਪਾਣੀ 'ਚ ਹੀ ਰਹਿਣਾ, ਜੇ ਪਾਣੀ ਤੂੰ ਬਾਹਰ ਹੋ ਗਈ ਮਰ ਜਾਏਂਗੀ, ਉਹਦੇ ਲਈ ਇਹ ਹੁਕਮ ਹੈ। ਪਰ ਉਹਦੇ ਲਈ ਇਹ ਹੁਕਮ ਤਾਂ ਨਹੀਂ ਵੀ ਤੂੰ ਹਿੱਲ ਜੁੱਲ ਨਹੀਂ ਸਕਦੀ, ਹਿੱਲਦੀ ਜੁੱਲਦੀ ਤੂੰ ਆਪਣੀ ਮਰਜ਼ੀ ਨਾ ਹੈ, ਧਰਦੀ ਹੈ ਖਾਂਦੀ ਪੀਂਦੀ ਸਭ ਕੁਛ ਪਾਣੀ ਦੇ ਵਿੱਚ, ਉਹਦੇ ਲਈ ਇੱਕ ਵੱਡਾ ਹੁਕਮ ਹੈ ਵੀ ਜੇ ਪਾਣੀ 'ਚੋਂ ਨਿਕਲੀ ਤੈਨੂੰ ਇਹ ਜੂਨ ਦਿੱਤੀ ਹੈ ਤੂੰ ਮਰ ਜਾਏਂਗਾ, ਉਹਦੇ ਲਈ ਵੱਡਾ, ਜੇ ਹੁਕਮ ਤੂੰ ਬਾਹਰ ਹੋ ਗਈ। ਇਸ ਕਰਕੇ ਜੋ ਮਾਨਸ ਜਨਮ ਮਿਲਦਾ ਹੈ ਜੇ ਸਾਰੀ ਬਾਣੀ ਦੀ ਖੋਜ ਦਾ ਤੱਤ ਵਸਤੂ ਕੱਢੀ ਜਾਈਏ ਤਾਂ ਮਿਲਦਾ ਹੀ ਨਾਮ ਜਪਣ ਨੂੰ ਹੈ, ਤਾਂ ਕਿ ਜਿਹੜਾ ਬੰਦਾ ਵਿਛੜਿਆ ਹੈ ਆਤਮਾ ਪਰਮ ਆਤਮਾ ਨਾਲੋਂ ਵਿਛੜੀ ਆ ਉਹ ਇਸ ਜਨਮ 'ਚ ਹੀ ਮਿਲ ਸਕਦੀ ਹੈ ਰਸਨਾ ਨਾਲ ਨਾਮ ਜਪ ਕੇ, ਕਿਉਂਕਿ ਹੋਰ ਕਿਸੇ ਜੂਨੀ 'ਚ ਇੰਨੀ ਸੁਰਤ ਨਹੀਂ ਹੈ, ਸਾਰੀਆਂ ਜੂਨਾਂ ਇਹਦੀਆਂ ਪਨਹਾਰੀ ਹੈ। ਮਾਨਸ ਜਨਮ ਸਭ ਤੋਂ ਉੱਚਾ ਹੈ ਲੇਕਿਨ ਕੀ ਮਾਨਸ ਆਪ ਕੁਛ ਨਹੀਂ ਕਰ ਸਕਦਾ, ਇਹ ਗੂੜ ਵਿਸ਼ਾ ਹੈ ਜਿਹੜੀ ਕਿ ਵਾਰ ਜਿੱਥੇ ਆਣ ਕੇ ਐਂਡ ਹੁੰਦੀ ਹੈ ਉੱਥੇ ਮਹਾਰਾਜ ਨੇ ਐਸਾ ਗਿਆਨ ਦਿੱਤਾ ਹੈ ਵੀ ਬੰਦਾ ਕਰ ਵੀ ਸਕਦਾ ਹੈ ਨਹੀਂ ਵੀ ਕਰ ਸਕਦਾ ਹੈ, ਪਰ ਉਹਦੇ ਹੁਕਮ 'ਚ ਹੈ। ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੇ ਪਾਏ, ਕਿਉਂਕਿ ਉਹਨੇ ਤਾਥੋਂ ਉਹ ਕਾਰ ਕਰਵਾਉਣੀ ਹੈ ਜਿਹਦੇ ਨਾਲ ਤੁਸੀਂ ਪਹਿਲੇ ਪਿਛਲੇ ਜਨਮ ਦੇ ਲੇਖੇ ਲਿਬੜਨੇ, ਤੇ ਜੇ ਉਹਦੀ ਮਿਹਰ ਹੋ ਜੂਗੀ ਤੇ ਫਿਰ ਤੁਹਾਨੂੰ ਜਾ ਕੋ ਆਪਣੀ ਕਿਰਪਾ ਧਾਰਾ ਸੋ ਜਨ ਰਸਨਾ ਨਾਮ, ਉਹ ਵੀ ਉਹਦੀ ਕਿਰਪਾ ਨਾਲ ਹੀ ਜਪਿਆ ਜਾਣਾ। ਕਿਰਪਾ ਉਹਨਾਂ ਤੇ ਹੋਣੀ ਹੈ ਜਿਨ੍ਹਾਂ ਨਾਲ ਉਹਦੇ ਹੁਕਮ ਚ ਆ ਜਾਣਾ ਹੈ, ਜਿਨ੍ਹਾਂ ਨੇ ਸਮਝ ਲੈਣਾ ਹੈ ਵੀ ਨਾਮ ਜਪਣਾ ਔਰ ਰੱਬ ਨੂੰ ਲੱਭਣਾ, ਰੱਬ ਨੂੰ ਪਿੱਠ ਨਹੀਂ ਦੇਣੀ, ਮਨਮੁੱਖ ਨਹੀਂ ਹੋਣਾ, ਰੱਬ ਹੈ, ਵਾਹਿਗੁਰੂ ਹੈ, ਸਾਨੂੰ ਜਨਮ ਦੇਣ ਵਾਲਾ ਹੈ, ਉਹ ਕਰਤਾ ਹੈ, ਸਭ ਕੁਛ ਕਰਨ ਵਾਲਾ, ਇਸ ਕਰਕੇ ਉਹਦੀ ਸ਼ਰਨ ਪੈ ਜਾਓ। ਸ਼ਰਨ ਦਾ ਕੀ ਮਤਲਬ ਹੈ ਵੀ ਆਪਣਾ ਬੈਂਟ ਆਫ ਮਾਇੰਡ ਐਸਾ ਬਣਾ ਲਓ ਵੀ ਉਹ ਹੈ ਜੋ ਬਾਣੀ 'ਚ ਲਿਖਿਆ ਸੱਤ ਹੈ। ਅਤੇ ਉਹ ਬਾਣੀ ਦੀ ਲਾਈਨ ਕੀ ਕਹਿੰਦੀ ਹੈ, ਉਹ ਕਹਿੰਦੀ ਹੈ ਸਾਈ ਕਾਰ ਕਮਾਈ ਤੋਰ ਛੋਟੀ ਉੱਥੇ ਸਾਰਿਆਂ ਨੇ ਆਪਣੇ ਬੜੇ ਬੜੇ ਪੇਪਰ ਪੜ੍ਹੇ। ਇਹ ਮੈਂ ਗੱਲ ਉਸ ਵੇਲੇ ਦੀ ਕਰ ਰਿਹਾ ਜਿਸ ਵੇਲੇ ਮੈਂ FSC 'ਚ ਪੜ੍ਹਦਾ ਸੀ, ਸਿੱਖ ਨੈਸ਼ਨਲ ਕਾਲਜ ਲਾਹੌਰ, ਅਤੇ ਇਹ ਮੈਨੂੰ ਗੱਲ ਦੱਸ ਰਿਹਾ ਸੀ ਪ੍ਰਿੰਸੀਪਲ ਨਰਿੰਜਣ ਸਿੰਘ, ਜਿਹੜਾ ਵੱਡਾ ਕੈਮਿਸਟ ਹੋਇਆ ਹੈ, ਜਿਹੜਾ ਮਾਸਟਰ ਤਾਰਾ ਸਿੰਘ ਦਾ ਵੱਡਾ ਭਰਾ ਸੀ। ਮਾਸਟਰ ਪ੍ਰਿੰਸੀਪਲ ਨਰਿੰਜਣ ਸਿੰਘ ਸਾਡਾ ਪ੍ਰਿੰਸੀਪਲ ਹੁੰਦਾ ਸੀ ਔਰ ਬੜਾ ਖੋਜੀ ਸੀ ਉਹ ਬਾਣੀ ਦਾ। ਉਹਨੂੰ ਸਾਨੂੰ ਧਾਰਮਿਕ ਲੈਕਚਰਾਂ 'ਚ ਇਹ ਗੱਲ ਸੁਣਾਈ ਅਤੇ ਅੱਜ ਸਿੱਧਾ ਮੇਰੇ ਦਿਲ 'ਚ ਖੁੱਭ ਗਈ ਅਤੇ ਵਾਰ ਦੀ ਪੌੜੀ ਅਖੀਰਲੀ ਇਸੇ 'ਤੇ ਵਰਦੀ। ਉਹਨੇ ਕਿਹਾ ਵੀ ਜਿਹੜਾ ਬੜੇ ਬੜੇ ਪੇਪਰ ਪੜ੍ਹੇ ਵੀ ਵੀ ਕੈਨ ਡੂ ਵਟ ਵੀ ਵਿਲ, ਵੀ ਕਿੱਦਾਂ ਨਹੀਂ ਹੋ ਸਕਦਾ ਵੀ ਮੈਂ ਕਰ ਨਹੀਂ ਸਕਦਾ ਜੋ ਮੈਂ ਸੋਚਾਂ। ਸਾਰਿਆਂ ਨੇ ਪੇਪਰ ਪੜ੍ਹੇ, ਅਖੀਰ 'ਤੇ ਇੱਕ ਮਿੰਟ ਲਈ ਪ੍ਰੋਫੈਸਰ ਜੋੜ ਸੀ ਉਹਦਾ ਨਾਂ ਅੰਗਰੇਜ਼, ਉਹਨੇ ਇੱਕ ਮਿੰਟ ਲਈ ਉੱਠ ਕੇ ਲੈਕਚਰ ਕੀਤਾ ਔਰ ਦੋ ਤਿੰਨ ਗੱਲਾਂ ਕਹੀਆਂ ਔਰ ਉਹ ਫਸਟ ਪ੍ਰਾਈਜ਼ ਲੈ ਗਿਆ। ਉਹ ਸੀ, ਉਹਨੇ ਕਿਹਾ ਆਈ ਐਡਮਿਟ ਦੈਟ ਵੀ ਕੈਨ ਡੂ ਵਟ ਵੀ ਵਿਲ, ਬਟ ਵੀ ਕਾਂਟ ਵਿਲ ਵਟ ਵੀ ਵਾਂਟ ਟੂ ਵਿਲ। ਜੋ ਅਸੀਂ ਸੋਚਣਾ ਚਾਹੀਏ ਉਹ ਸੋਚ ਨਹੀਂ ਸਕਦੇ। ਜੇ ਅਸੀਂ ਸੋਚੀਏ ਜੀ ਸਾਡੇ 'ਚ ਫੁਰਨੇ ਆ ਜਾਣ ਨਾਮ ਜਪਣ ਦੇ, ਸਵੇਰੇ ਉੱਠਣ ਦੇ, ਉਹ ਆਪਣੇ ਵੱਸ 'ਚ ਨਹੀਂ ਹੈ। ਇਨਸਾਨ ਦਾ ਪਿਛਲੇ ਜਨਮਾਂ ਦਾ ਸਬਕਾਨਸ਼ੀਅਸ ਮਾਇੰਡ, ਪਿਛਲੇ ਜਨਮਾਂ ਦਾ ਕਰਮ ਕਾਂਡ ਕੀਤਾ ਸਾਰਾ, ਉਹ ਇਸ ਕਰਮ ਕਾਂਡ ਨਾਲ ਕਨੈਕਟਡ ਹੈ। ਇਸੇ ਕਰਕੇ ਹਿੰਦੂ ਮਜ਼ਹਬ, ਸਿੱਖ ਮਜ਼ਹਬ, ਕ੍ਰਿਸਚੀਐਨਿਟੀ ਅਤੇ ਮੁਸਲਮਾਨਾਂ ਨਾਲੋਂ ਉੱਚਾ ਹੈ। ਕਿਉਂ? ਉਹ ਆਵਾਗਾਉਣ ਦੀ ਥਿਊਰੀ ਨੂੰ ਨਹੀਂ ਮੰਨਦੇ, ਉਹ ਜੂਨਾਂ 'ਚ ਨਹੀਂ ਮੰਨਦੇ। ਅਸੀਂ ਮੰਨਦੇ ਹਾਂ ਆਤਮਾ ਅਮਰ ਹੈ, ਇਹ ਆਲੇ ਦੁਆਲੇ ਖੋਰ ਬਦਲਦੀ ਜਿਸਮ ਦਾ, ਇਹ ਜੂਨਾਂ 'ਚ ਜਾਂਦੀ ਹੈ, ਉਹ ਨਹੀਂ ਮੰਨਦੇ। ਉਹ ਇਨਕੰਪਲੀਟ ਮਜ਼ਹਬ ਨੇ ਸਾਡਾ ਮਜ਼ਹਬ, ਔਰ ਉਹ ਮਜ਼ਹਬ ਕਲਯੁੱਗ 'ਚ ਪੈਦਾ ਹੋਏ ਨੇ। ਕਲਮੇ ਵੇਦ ਅਥਰਵਣ ਨਾਉ ਖੁਦਾਈ ਅਲੋ ਵਿਆ, ਇਹ ਜਿਹੜਾ ਮੁਸਲਮਾਨ ਮਜ਼ਹਬ ਹੈ ਕਲਯੁੱਗ 'ਚ ਆਇਆ ਹੋਣੇ। ਸਾਡਾ ਰਿਸ਼ੀ ਮੁਨੀਆਂ ਦਾ ਪੁਰਾਤਨ ਹਿੰਦੂ ਮਜ਼ਹਬ ਸਭ ਤੋਂ ਉੱਚਾ, ਔਰ ਜਿਹੜੇ ਦਸਾਂ ਗੁਰੂਆਂ ਨੇ ਇਹਦੇ 'ਤੇ ਲਾਤਾ ਅਖੀਰ 'ਤੇ ਆਣ ਕੇ, ਔਰ ਮੋਸਟ ਮਾਡਰਨ ਲੇਟੈਸਟ ਮਜ਼ਹਬ ਅੱਜ ਸਾਡੀ ਜਿਹੜੀ ਬਾਣੀ ਹੈ ਇਹ ਹੈ। ਇਸ ਕਰਕੇ ਉਹਨਾਂ ਨਾਲ ਜਿਹੜੇ ਪਿਛਲੇ ਜਿਹੜੇ ਅਸੀਂ ਸੋਚਦੇ ਹਾਂ ਫੁਰਨੇ ਫੁਰਦੇ ਹਾਂ, ਉਹ ਸਾਡੇ ਵੱਸ 'ਚ ਨਹੀਂ ਹੈ। ਆਪਣਾ ਭਲਾ ਸਭ ਕੋਈ ਵੰਸ਼ ਹੈ, ਸਾਹ ਹੋਵੇ ਜੋ ਬਾਤ ਹੋਵੈਣੀ, ਅਣਕ ਉਪਾਵ ਚਿਤੀ ਵੀ ਬਹੁਤੇਰੇ, ਸੋ ਕਰੇ ਜੋ ਮੇਰੇ ਚੇਤਨਾ 'ਚ ਤੈਣੀ। ਇਸ ਕਰਕੇ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਣੀ, ਅਨ ਦਿਨ ਹਰ ਹਰ ਨਾਮ ਤਿਆਵੋ ਗੁਰ ਸਤਿਗੁਰ ਕੀ ਮਤ ਲੈ। ਜਿਹੜੇ ਆਪਣੇ ਉਪਾਵ ਕਰਨੇ ਹੈ ਜਾਂ ਫੁਰਨੇ ਹੈ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਇਸੇ 'ਤੇ ਪੌੜੀ ਹੈ ਭਈ ਜੋ ਉਹ ਕਰਦਾ ਹੁੰਦਾ ਉਹਦੀ ਰਜ਼ਾ 'ਚ। ਅਤੇ ਬਾਬਾ ਨਾਨਕ ਕਹਿੰਦਾ ਮੈਂ ਵੀ ਉੱਦਾਂ ਹੀ ਕਰਦਾ, ਸੋ ਕਰੇ ਜਿੱਤੇ ਅਨਕ ਉਪਾਵ ਚਿਤ ਵੀ ਹੈ ਬਹੁਤੇਰੇ, ਸਾਹੋ ਵੈ ਜੋ
ਸਾਤ ਹੋਵੈ ਸਾ ਹੋਵੈ ਜੋ ਬਾਤ ਹੋਵੈ
ਆਪਣਾ ਭਲਾ ਸਭ ਕੋਈ ਬਾਛੈ
ਹਰ ਕੋਈ ਚੀਜ਼ ਚਾਹੁੰਦਾ ਹੈ ਵੀ ਮੈਂ ਨਾਮ ਜਪਾਂ
ਆਪਣਾ ਭਲਾ ਸਭ ਕੋਈ ਬਾਛੈ
ਸੋ ਕਰੇ ਜੋ ਮੇਰੇ ਚਿੱਤੇ ਨਾ ਚਿਤੈ
ਸੋ ਕਰੇ ਮੇਰੇ ਚਿੱਤੇ ਨਾ ਚਿਤੈ
ਸੋ ਕਰੇ ਜੇ ਤਿਸੇ ਰਜਾਏ
ਸੋ ਕਰੇ ਜੇ ਤਿਸੇ
ਰਜਾਏ
ਈਸਾਈ ਕਾਰ ਤਮਾਰਾ ਛੋਟੀ ਤਿੰਨੇ ਪੈ ਤੁਰੇ ਛੋਟੀ ਤਿੰਨੇ ਪੈ
ਸੋ ਇਨਸਾਨਾਂ ਨੂੰ ਜਿੰਨੀਆਂ ਜੂਨਾਂ ਜਾਂ ਮਾਨਸ ਜਨਮ ਮਿਲਦਾ ਹੈਪ ਹੈਜ਼ਰਡਲੀ ਨਹੀਂ ਮਿਲ ਗਿਆ ਸਭ ਕੁਛ ਵੀ ਜਿੱਦਾਂ ਮਰਜ਼ੀ ਬੰਦਾ ਕਰੀ ਚੱਲੇ ਜੇ ਕੋਈ ਡਿਸਿਪਲਿਨ ਹੀ ਨਹੀਂ ਨਹੀਂ ਸਾਈ ਕਾਰ ਕਮਾਵਣੀ ਤੁਰੇ ਛੋਡੀ ਤਿੰਨੇ ਪਾਏ ਤਦੇ ਵਾਰ ਵਾਰ ਆਏਗਾ ਪੂਰਵ ਹੋਵੇ ਲਿਖਿਆ ਜੇ ਪੂਰਵ ਜਨਮ ਕੇ ਮਿਲੇ ਸਾਨੂੰ ਪੂਰਵ ਜਨਮ ਬਹੁਤ ਵਾਰੀ ਆਏਗਾ ਇਹਦਾ ਮਤਲਬ ਹੈ ਪਿੱਛੇ ਨਾ ਕਨੈਕਸ਼ਨ ਹੈ ਬੰਦਾ ਬਚ ਨਹੀਂ ਸਕਦਾ ਕਰਮ ਦਾ ਬੀਜ ਕਈ ਜਨਮਾਂ ਤੱਕ ਨਾਸ ਨਹੀਂ ਹੁੰਦਾ ਸੱਤਰ ਜਨਮਾਂ ਤੱਕ ਉਸ ਦਾ ਜਿਹੜਾ ਕੰਮ ਕੀਤਾ ਹੈ ਸੌ ਵੇ ਜੀਆ ਆਪਣਾ ਕੀ ਉਹ ਜੇ ਕਰਮ ਦਾ ਬੀਜ ਨਾਸ ਹੋਏਗਾ ਤੇ ਉਹ ਜਨਮ ਜਨਮ ਕੇ ਪਾਪ ਕਰਮ ਕੋ ਕਾਟਨ ਹਾਰਾ ਲੀਜਾ ਉਹ ਗੁਰੂ ਦਾ ਗੁਰਮੰਤਰ ਹੈ ਰੱਬ ਦਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਕਿ ਸਾਰੇ ਕਰਮਾਂ ਨੂੰ ਦਗਧ ਕਰ ਸਕਦਾ ਸੁਆਹ ਕਰ ਸਕਦਾ ਨਹੀਂ ਤੇ ਭੋਗਣੇ ਪੈਣਗੇ ਇੱਥੇ ਨਹੀਂ ਤੇ ਜੇ ਬਾਕੀ ਵੀ ਰਹਿ ਗਈ ਤੇ ਬਾਕੀ ਜਿਹਨਾਂ ਰਹੀ ਤਲਬਾਂ ਪੌਸਣ ਆਕੀਆਂ ਅਗਲੀ ਦਰਗਾਹ 'ਚ ਵੀ ਅਗਲਾ ਜਾ ਕੇ ਲੇਖਾ ਦੇਖਦਾ ਵੀ ਇਹ ਹਜੇ ਇਹਦਾ ਮਾਮਲਾ ਸਾਫ਼ ਨਹੀਂ ਹੋਇਆ ਇਸ ਕਰਕੇ ਡਰੀਏ ਕਰਮ ਕਾਂਡ ਤੋਂ ਔਰ ਐਸੇ ਕਰਮ ਕਰੀਏ ਜਿਹਦੇ ਨਾਲ ਪਿਛਲੇ ਵੀ ਅਸੀਂ ਨਾਸ ਕਰੀਏ ਤੇ ਈਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸਹੀ ਇਹ ਸਾਨੂੰ ਐਡਾ ਵੱਡਾ ਸੁੱਖ ਦੇ ਰਹੀ ਬਾਣੀ ਸਾਨੂੰ ਇਸ ਬੰਨੇ ਲਾ ਰਹੀ ਅਖੀਰਲੀ ਪੌੜੀ ਪਈ
ਸਾਈ ਕਾਰ ਕਮਾਵਣੀ ਸਾਈ ਤੋਰੇ ਛੋਟੀ
ਇਹਦੇ ਤੇ ਸ਼ਬਦ ਲਈਏ ਵੀ ਹਰ ਇੱਕ ਦੇ ਉੱਤੇ ਲਿਖਿਆ ਹੁੰਦਾ ਵੀ ਜਿੰਨੇ ਕਾਰ ਕਰਨੀ ਹੈ ਉਹ ਇਸ ਜੱਗ ਚ ਆਇਆ ਹੈ ਤੇ ਉਹਦੇ ਲਈ ਪਹਿਲਾਂ ਹੀ ਸਭ ਕੁਛ ਉਹਦੇ ਲਈ ਪਹਿਲਾਂ ਹੀ ਸਭ ਕੁਛ ਲਿਖਿਆ ਹੈ
ਜਿਤਨੇ ਜੀ ਜੰਤ ਪ੍ਰਵੇ ਕੀਨੇ ਜਿਤਨੇ ਸਿਰੇ ਕਾਰ ਲਖਾਵੇ
ਹਰ ਇੱਕ ਦੇ ਸਿਰ ਤੇ ਮੱਥੇ ਤੇ ਕਾਰ ਲਿਖੀ ਉਹਨੇ ਉਹ ਹੀ ਕਰਨਾ ਹੈ
ਤਿਤਨੇ ਸਿਰੇ ਕਾਰ
ਮਲਹਾਰ ਮਹੱਲਾ ਚੌਥਾ ਪੋਥੀ ਪੰਨਾ 1263 ਮਲਹਾਰ ਮਹੱਲਾ ਚੌਥਾ ਜਿਤਨੇ ਜੀਆ
ਜੰਤ ਪ੍ਰਭ ਕੀਨੇ ਜਿਤਨੇ ਜੀਆ ਜੰਤ ਪ੍ਰਭ
ਭਾਈ ਐਸੇ ਵੀ ਪਰਮੇਸ਼ਰ ਦੇ ਪਿਆਰੇ ਹੁੰਦੇ ਆ, ਉਹਨਾਂ ਤੇ ਦੇਖੋ ਕਿਹੋ ਜਿਹੀ ਕਾਲ ਲਿਖੀ ਹੈ। ਇਹ ਮਹੱਲੇ ਚੌਥੇ ਦੇ ਮੱਥੇ ਤੇ ਕੀ ਲਿਖਿਆ ਸੀ, ਲਿਖਦੇ ਨੇ ਹਰ ਜਨ ਕੋ ਹਰ ਦੀਨ ਵਡਾਈ,
ਹਰ ਜਨ ਕੋ ਹਰ ਦੀਨ ਵਡਾਈ,
ਹਰ ਜਨ ਹਰ ਕਾਰ ਲਾਵੇ,
ਹਰ ਜਨ ਹਰ ਕਾਰ
ਹਰ ਜਨ ਹਰ ਕਾਰੇ ਲਾਵੇ, ਹਰ ਜਨ।
ਇਹ ਰਹਾਓ ਤੂੰ ਪਹਿਲੀਆਂ ਤੁਕਾਂ, ਆਪਣੇ ਆਪ ਮੂੰਹ ਚੋਂ ਰਹਾਓ ਦੀ ਤੁਕ ਉੱਠੀ ਵੀ ਉਹ ਕੀ ਕਾਰ ਹੈ।
ਸਤੇ ਗੁਰ ਹਰ ਹਰ ਨਾਮ ਤੇਰੇ
ਡਰਾਵੇ, ਕਹਿੰਦੇ ਜਿੱਦਾਂ ਬੱਚੇ ਨੂੰ ਪਹਿਲੀ ਕੱਚੀ ਚ ਪੜ੍ਹਦਾ ਹੋਵੇ ਉਹਦਾ ਕਾਇਦਾ ਫੋਲ ਕੇ ਉਹਨੂੰ ਪੁੱਛੀਏ ਆ ਤੈਨੂੰ ਸਬਕ ਯਾਦ ਹੈ ਸਕੂਲੇ ਤੂੰ ਪੜ੍ਹਿਆ ਸੀ, ਉਹ ਕਹੂਗਾ ਆ ਤੇ ਪੱਕੜ ਹੈ ਮੈਨੂੰ। ਅਗਲਾ ਸਭਾ ਬਾਪੂ ਜੀ ਇਹ ਵੀ ਪੱਕੜ ਹੈ, ਐਨ ਪੱਕਾ, ਉਹਨੂੰ ਕਹਿੰਦੇ ਦ੍ਰਿੜ ਹੋਣਾ।
ਸਤਿਗੁਰ
ਦ੍ਰਿੜ ਕਰਦਾ ਹੈ ਵੀ ਤੂੰ ਹਰ ਹਰ ਜਿਹੜਾ ਤੇਰੇ ਗੁਰੂ ਨੇ ਸ਼ਬਦ ਦਿੱਤਾ ਉਹਦੀ ਰੈਪੀਟੇਸ਼ਨ ਕਰਨੀ ਹੈ, ਉਹਨੂੰ ਜਪਣਾ ਹੈ।
ਸਤੇ ਗੁਰ
ਦੇਖੋ, ਫਿਰ ਰਹਾਓ ਤੂੰ ਪਹਿਲੀਆਂ ਤੁਕਾਂ ਦੇਖੋ, ਆਪਣੇ ਆਪ ਮੂੰਹ ਚੋਂ ਰਹਾਓ ਉੱਠੇਗਾ। ਇਹ ਹੈ ਖੋਜ ਬਾਣੀ ਦੀ, ਰਹਾਓ ਤੂੰ ਪਹਿਲੀਆਂ ਬਹੁਤ ਉੱਚ ਚੋਟੀ ਦੀਆਂ ਤੁਕਾਂ ਨਾਲ ਰਹਾਓ ਚ ਸਮਾ ਜਾਣਾ। ਮਹਾਰਾਜ ਨੂੰ ਕੋਈ ਕਵਿਤਾ ਨਹੀਂ ਸੀ ਲਿਖਣੀ ਪਈ, ਆਪਣੇ ਆਪ ਬਾਣੀ ਉੱਤੋਂ ਆਉਂਦੀ ਸੀ, ਆਪਣੇ ਆਪ ਰਹਾਓ ਉੱਠਦਾ ਸੀ, ਉੱਦਾਂ ਹੀ ਲਿਖੀ ਜਾਂਦੇ ਸੀ। ਆਹ ਧੰਨ ਗੁਰੂ ਰਾਮਦਾਸ, ਜਿੱਦਾਂ ਕਾਲਪੁਰਖ ਵੱਲੋਂ ਬਾਣੀ ਇਲਹਾਮ ਹੁੰਦਾ ਸੀ, ਇੱਦਾਂ ਹੀ ਪੋਥੀ ਚ ਲਿਖੀ ਜਾਂਦੇ ਸੀ। ਪਹਿਲੀ ਆਈ ਬਾਣੀ
ਜਿੰਦਨੇ
ਕਰਕੇ ਹੀ ਹਰ ਸ਼ਬਦ ਦੇ ਹੈਡਿੰਗ ਤੇ ਗੁਰੂ ਦਾ ਨਾਂ ਨਹੀਂ ਲਿਖਿਆ।
ਅਤੇ ਮਹੱਲਾ ਚੌਥਾ ਆਏਗਾ, ਕਿਹੜਾ ਮਹੱਲ ਚ, ਜਿਹੜਾ ਉਹ ਪਰਮੇਸ਼ਰ ਦੇ ਮਹੱਲ ਚ ਜਾ ਕੇ ਜਿੱਥੇ ਬਾਬਾ ਨਾਨਕ ਬੈਠਾ ਉਹਦੇ ਨੇ ਉਹਨੂੰ ਮਿਲ ਕੇ ਜਦੋਂ ਮਹਿਲ ਚ ਪਹੁੰਚਦੇ ਉੱਤੇ ਉਹਦੇ ਆ ਉਹ ਚੌਥਾ ਜਿਸਮ ਜਿਹਦੇ ਚ ਗਏ ਸੀ ਬਾਬਾ ਨਾਨਕ, ਉੱਤੇ ਨਾਂ ਨਹੀਂ ਹੈ ਕਿਸੇ ਗਿਰਗ ਦਾ, ਕਿਉਂਕਿ ਉਹ ਬਾਣੀ ਅਕਾਲ ਪੁਰਖ ਉਸ ਮਹੱਲ ਚ ਆਈ ਹੈ।
ਉੱਥੀ ਪਰਮੇਸ਼ਰ ਕਾ ਥਾਨ, ਸਾਧ ਸੰਗੇ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆ। ਉਹਨਾਂ ਨੂੰ ਉੱਥੇ ਜਾ ਕੇ ਮਹੱਲਾਂ ਚ ਆਈ ਹੈ ਜਾ ਕੇ ਸਾਰੇ ਸ਼ਬਦ। ਇਹ ਕੋਈ ਥੱਲੇ ਥੋੜੇ ਕੋਈ ਆਣ ਕੇ ਬੈਠ ਕੇ ਵੀ ਬਣਾ ਰਹੇ ਸੀ ਕਵਿਤਾ। ਆ ਦੇਖੋ ਪਰੂਫ ਮਿਲਦਾ ਹੈ ਉੱਚ ਚੋਟੀ ਦੀਆਂ ਤੁਕਾਂ ਕਿੱਦਾਂ ਰਹਾਓ ਚ ਜਾ ਕੇ ਆਪਣੇ ਆਪ ਹੀ ਸਾਰੇ ਸ਼ਬਦ ਆਏ ਆ ਉਹਨਾਂ ਨੂੰ। ਉਹਨਾਂ ਨੂੰ ਤਰੱਗਤ ਨਹੀਂ ਕਰਨਾ ਪਿਆ, ਉਹ ਮਹੱਲ ਚ ਪਹੁੰਚ ਕੇ ਉੱਥੇ ਹੁੰਦਾ ਹੀ ਇਹੋ ਕੁਛ ਹੈ। ਉਹਨਾਂ ਨੂੰ ਗਿਆਨ ਆਇਆ
ਜਿਤਨੇ ਤਿਤਨੇ ਸਿਰੇ ਕਾਰ,
ਉਸ ਮਹੱਲ ਚ ਬੈਠੇ ਆਪਣੀ ਦਿਵ ਦ੍ਰਿਸ਼ਟੀ ਨਾਲ ਦੇਖ ਰਹੇ ਨੇ ਸਾਰੇ ਜੀਆਂ ਜਨਤਾ ਨੂੰ।
ਜਿਤਨੇ
ਹਰ ਜਨ ਕਉ ਹਰ ਦੀਨ ਵਡਾਈ,
ਨਿਆਣੇ ਦੇ ਪੈਰ ਚ ਛੋਟਾ ਹਾਹਾ ਹੈ, ਦੀਨ ਨਹੀਂ ਕਹਿਣਾ, ਦੀਨ ਮੈਨੇ ਹੋਰ ਮਤਲਬ ਹੋ ਜਾਂਦੇ, ਦੀਨ ਹੈ ਵੀ ਮੈਨੂੰ ਵਡਿਆਈ ਦਿੱਤੀ ਹੈ, ਦੀਨ ਹੈ
ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਕੋ ਹਰ ਦੀਨ ਵਡਾਈ,
ਹਰ ਜਨ ਹਰ
ਹਰ ਜਨ ਹਰ
ਆਈ ਰਹੋ ਦੀ ਤੁਕ ਕਿਨਕਾਰੇ ਲਾਇਆ ਸਤਿ ਗੁਰ ਹਰ
ਨਾਮ ਫਿਰ ਕੀ ਚੀਜ਼ ਹੋਈ, ਨਾਮ ਨੂੰ ਪਹਿਲਾਂ ਬੋਲਣਾ ਪੈਣਾ। ਅਗਲੀ ਤੁਕ ਹੈ
ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਬੋਲੋ ਗੁਰ ਸਿੱਖ ਮੇਰੇ ਭਾਈ।
ਪਹਿਲੀ ਪੌੜੀ ਜਪਣ ਦੀ ਹੈ, ਬੋਲਣਾ ਪੈਣਾ ਹੈ। ਜਿਹੜੇ ਆ ਬੜੇ ਬੜੇ ਸਾਧ ਸੰਤ ਜਾਂ ਡੇਰੇ, ਪਹਿਲਾਂ ਨਾਮ ਜਪ ਕੇ ਫਿਰ ਅੱਖਾਂ ਮੀਚ ਕੇ ਬੈਠ ਜਾਂਦੇ ਆ ਜੀ, ਉਹਦੇ ਧਿਆਨ ਚ ਜਾਓ, ਕਿਉਂਕਿ ਆਪ ਕਦੀ ਜਪਿਆ ਨੀ, ਬਾਣੀ ਦਾ ਪਤਾ ਨੀ, ਬਾਣੀ ਦੀਆਂ ਸਟੇਜਾਂ ਕੀ ਹੈ ਸਾਰੀਆਂ। ਜਿਸ ਨਾਲ ਤੋਰਿਆ ਆਪਣਾ ਆਪਣਾ ਟੋਲਾ ਸਾਹਿਬ ਤੋਰੀ ਫਿਰਦੇ, ਔਰ ਫਿਰ ਉਹ ਜੋ ਨਾਮ ਜਪਦੇ ਆ ਉੱਚੀ ਉੱਚੀ ਗਾਉਂਦੇ, ਉਹਨੂੰ ਸਿਮਰਨ ਕਹਿੰਦੇ। ਉਹ ਸਿਮਰਨ ਤੇ ਬਹੁਤ ਉੱਚੀ ਵਸਤਾ, ਪਹਿਲਾਂ ਜਪਣਾ ਹੈ, ਬੋਲਣਾ ਹੈ, ਦਵਾਈ ਪਾਉਣੀ ਹੈ, ਭੌਂਕਣਾ ਹੈ। ਇਸ ਕਰਕੇ ਬਾਣੀ ਚ ਟੋਆਂ ਲੈਣੀਆਂ ਹੈ ਵੀ ਪਹਿਲੀ ਸਟੇਜ ਕੀ ਹੈ। ਪਹਿਲੀ ਹੈ ਨਾਮ ਨੂੰ ਜੀਭ ਨਾਲ ਉੱਚੀ ਧੁਨ ਨਾਲ ਬੋਲਣ ਦੀ,
ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਇਹ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ।
ਖਿਆਲ ਰਹੇ ਸਿੱਖ ਹੈ, ਸੰਗਤ ਨਹੀਂ ਲਿਖੇ ਆ, ਸਹਿਜਧਾਰੀ ਨਹੀਂ ਲਿਖੇ ਆ, ਸਿੱਖ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਇਹਨੇ ਸਵਾਰ। ਉੱਥੇ ਦੋ ਲਫ਼ਜ਼ ਅਲੈਦਾ ਹੋ ਗਏ, ਸਿੱਖੀ ਅਤੇ ਸੰਗਤੀ। ਸੰਗਤ ਚ ਬੈਠ ਸਕਦੇ ਨੇ ਸਾਰੇ, ਪਰ ਜਿਨ੍ਹਾਂ ਪ੍ਰਥਾਏ ਸ਼ਬਦ ਲਿਖੇ ਆ ਬੋਲਣ ਲਈ, ਉਹ ਜਿਹਨੇ ਦੀਖਿਆ ਲਈ ਹੋਊ ਗੁਰੂ ਕੋਲੋਂ, ਉਹ ਜਿਹਨੇ ਦੇਖੀਏ ਨਹੀਂ ਲਈ ਉਹ ਘੁੱਗੂ ਬੋਲੂਗਾ। ਉਹ ਤੇ ਨਗੋਰਾ ਨਗੋਰੇ ਗੁਣ ਨਾਹੀ ਕੋਈ, ਨਗੋਰਿਆਂ ਗੁਣ ਨਾਹੀ ਕੋਈ। ਇਸ ਕਰਕੇ ਨਗੋਰੇ ਕਹੇ ਨਾਉ ਬੁਰਾ, ਗੁਰ ਦੇਖਿਆ ਲੈ ਲੈਣੀ ਚਾਹੀਦੀ ਪੰਜਾਂ ਸਿੰਘਾਂ ਕੋਲੋਂ, ਖੰਡੇ ਬਾਟੇ ਥਾਣੀ ਸ਼ਬਦ ਫਤਿਹ ਵਿਚ। ਇਸ ਕਰਕੇ ਜੇ ਸ਼ਬਦ ਲਿਆ ਹੋਊਗਾ ਤੇ ਉਹਨੂੰ ਬੋਲੋਗੇ, ਨਾਲੇ ਸਿੱਖ ਲਫ਼ਜ਼ ਲਿਖੇ ਆ। ਸੰਗਤ ਚ ਹਰ ਕੋਈ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ, ਰੱਬ ਦਾ ਮੰਤਰ ਜਪ ਸਕਦੇ ਨੇ ਸਾਰੇ, ਪਰ ਜਿਹਨਾਂ ਪ੍ਰਥਾਏ ਸ਼ਬਦ ਲਿਖੇ ਆ ਭਵਜਲ ਤੂੰ ਪਾਰ, ਉਹ ਹੀ ਹੋਣਗੇ ਜਿਹਨਾਂ ਨੇ ਲਿਖੇ ਆ। ਇਸ ਕਰਕੇ ਦੀਖਿਆ ਲੈ ਕੇ ਜਿਹੜਾ ਜਪਣਾ ਹੈ ਉਹ ਸਿੱਖ ਬਣ ਜਾਣਾ ਹੈ। ਗੁਰੂ ਨਾਨਕ ਦਾ ਜੇ ਸਿੱਖ ਬਣਨਾ, ਉਹਨੂੰ ਮਹਾਰਾਜ ਨੇ ਕਿਹਾ ਹੈ
ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ।
ਇਹਦਾ ਮਤਲਬ ਹੈ ਜਿਹੜੇ ਆ ਸਹਿਜ ਤਾਰੀ ਜਾਂ ਸਾਰੇ ਲੋਕ ਆ ਮੋਨੇ ਜਾਂ ਸਾਰੇ ਸੰਗਤ ਚ ਬੈਠ ਕੇ ਜਪਦੇ ਆ, ਉਹ ਨਹੀਂ ਭਾਈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਉਹਨਾਂ ਦੇ ਵੀ ਸੰਯੋਗ ਬਣਨਗੇ। ਉਹ ਗੁਰੂ ਫਿਰ ਆਪਣੇ ਬਾਂਹ ਫੜ ਕੇ ਆਪ ਸਾਰੇ ਆਪਣਾ ਦੀਖਿਆ ਲਊਗਾ, ਪੂਰੇ ਗੁਰ ਕੀ ਪੂਰੀ ਦੀਖਿਆ। ਇਸ ਕਰਕੇ ਲੇਕਿਨ ਇਹ ਐਡੀ ਹਾਰਡ ਐਂਡ ਫਾਸਟ ਲਾਈਨ ਨਹੀਂ ਹੈ ਵੀ ਸ਼ੂਦਰਾਂ ਨੂੰ ਮੰਤਰ ਨਾ ਸੁਣਾਓ, ਉਹਨਾਂ ਦੀ ਜ਼ੁਬਾਨ ਕੱਟ ਸਿੱਟੋ ਜੇ ਜਪਦੇ ਆ, ਤੇ ਕੰਨਾਂ ਚ ਸਿੱਕਾ ਢਾਲ ਕੇ ਪਾ ਦਿਓ ਜਿੱਦਾਂ ਪਿਛਲੇ ਯੁੱਗਾਂ ਚ ਹਿੰਦੂ ਕਰਦੇ ਸੀ ਬ੍ਰਾਹਮਣ। ਨਹੀਂ, ਸਾਡਾ ਗੁਰੂ ਮਹਾਰਾਜ ਦਾ ਸਾਡਾ ਗੁਰਮੰਤਰ ਕੋਈ ਵੀ ਜਪ ਸਕਦਾ ਹੈ, ਪਰ ਭਲੀ ਭੂਤ ਉਹਦਾ ਹੀ ਹੋਏਗਾ ਜਿਹੜਾ ਕਿ ਗੁਰੂ ਦਾ ਸਿੱਖ ਬਣ ਜਾਏਗਾ। ਦੋ ਚੀਜ਼ਾਂ ਸੰਗਤ ਚ ਆਉਣਾ ਸ਼ੁਰੂ ਕਰੇ, ਉੱਥੋਂ ਬਾਅਦ ਫਿਰ ਸਿੱਖ ਵੀ ਬਣ ਜਾਏਗਾ। ਇਸ ਕਰਕੇ ਸਿੱਖੀ ਅਤੇ ਸੰਗਤੀ ਦੋ ਕਲਾਸਾਂ ਵੰਡ ਦਿੱਤੀਆਂ ਗੁਰਬਾਣੀ ਨੇ। ਸੰਗਤ ਚ ਵਿੱਚ ਹਰ ਕੋਈ ਹੈ, ਸਿੱਖ ਉਹਨੂੰ ਕਿਹਾ ਗੁਰ ਸਤਿਗੁਰ ਕਾ ਜੋ, ਹਾਂ ਉੱਥੇ ਸੰਗਤ ਨਹੀਂ ਕਿਹਾ। ਜਿੱਥੇ ਜਿੱਥੇ ਵੀ ਸਿੱਖ ਲਫ਼ਜ਼ ਆਏਗਾ
ਉੱਥੇ ਉਹੀ ਹੈ ਜਿਹੜਾ ਦੀਖਿਆ ਲੈ ਗਿਆ। ਇਸ ਕਰਕੇ ਹਾਰ ਬੋਲੋ
ਗੁਰ ਕੇ ਸਿੱਖ ਮੇਰੇ ਭਾਈ, ਹਾਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ,
ਹਰ ਭਉ ਜਲ ਜਗਤ ਤਰਾਵੈ,
ਹਰ ਭਉ ਜਲ ਜਗਤ ਤਰਾਵੈ,
ਰਹਾਉ ਗੁਰ ਸਤਗੁਰ ਹਰ ਹਰ
ਸਤਗੁਰ ਹਰ ਹਰ।
ਹੁਣ ਗੁਰੂ ਕਾਲ ਵੇਲੇ ਤੇ ਰਿਵਾਜ ਸੀ, ਸਾਰੇ ਗੁਰੂਆਂ ਦੇ ਸ਼ਬਦ ਹੋਕਾ ਦੇ ਰਹੇ ਨੇ, ਤੇ ਇਹ ਪੰਜ ਪਿਆਰੇ ਜਿਹੜੇ ਅੱਜ ਕੱਲ ਬਣਦੇ ਸਾਂਗ ਤਾਰ ਲੈਂਦੇ ਉਹਨਾਂ ਦਾ ਰਾਮ ਲਕਸ਼ਮਣ ਵਾਂਗੂ ਵਰਦੀਆਂ ਪਾ ਕੇ ਤੇ ਦੁਸਹਿਰੇ ਦੇ ਸਾਂਗ ਵਾਂਗੂ ਪੰਜ ਪਿਆਰੇ ਬਣ ਜਾਂਦੇ ਆ। ਕਿਸੇ ਨਾ ਨਾਮ ਜਪਾਇਆ, ਸੀਸ ਗੰਜ ਚਲੇ ਜਾਓ ਬਾਣੀਆਂ ਜਪਾਉਣਗੇ ਜੀ, ਇੰਨਾ ਨਿਤਨੇਮ ਕਰਨੇ, ਇੰਨੇ ਕਕਾਰ ਪਾਉਣੇ। ਆ ਉਹ ਭਾਈ ਸ਼ਬਦ ਤੇ ਕਹਿ ਰਿਹਾ
ਸਤਿਗੁਰ ਹਰ
ਸਿਰਫ ਜਿਹੜਾ ਖੰਡੇ ਬਾਟੇ ਥਾਣੀ ਤੁਸੀਂ ਫਤਿਹ ਬੁਲਾ ਦਿੰਦੇ ਹੋ, ਉਹ ਨਾਮ ਦ੍ਰਿੜ ਹੋ ਗਿਆ, ਨਾਮ ਦੇ ਤਾ ਗੁਪਤ ਤੌਰ ਤੇ ਫਤਿਹ ਚ। ਬਾਕੀ ਜੋ ਕਹਿੰਦੇ ਆ ਇਹਦਾ ਅਸੀਂ ਪਿੱਛੇ ਨਖੇਰਾ ਕਰ ਰਿਹਾ, ਇਹਨਾਂ ਨੂੰ ਲੇਖਾ ਦੇਣਾ ਪੈਣਾ ਦਰਗਾਹ ਚ। ਸ਼ਬਦ ਕਹਿ ਰਿਹਾ ਜੇ ਦੂਜਾ ਭਾਉ ਦਰੜਾਇਆ ਦਰਗਾਹ ਚ ਸਜ਼ਾ ਮਿਲੇਗੀ ਇਹਨਾਂ ਸਾਰਿਆਂ ਨੂੰ, ਆਪਣੀ ਆਪਣੀ ਮਨ ਮਤ ਆਪਣਾ ਆਪਣਾ ਜੋ ਉਥੋਂ ਬਾਅਦ ਸਿਰਫ ਨਾਮ ਦਰੜਾਵੈ ਨਾਮ ਜਪਾਵੈ ਤਾਂ ਕਾ ਯੁੱਗ ਮੈਂ ਧਰਮ। ਨਾਮ ਗੁਰ ਦੀ ਉਹ ਹੈ ਆਪਣੇ, ਨਾਮ ਦ੍ਰਿੜਾਵੈ ਨਾਮ ਜਪਾਵੈ ਤਾਂ ਕਾ ਯੁੱਗ ਮੈਂ ਧਰਮ। ਧਰਮ ਇੱਕੋ ਹੀ ਹੈ, ਪੰਜਾਂ ਪਿਆਰਿਆਂ ਦਾ ਇੱਕੋ ਹੀ ਧਰਮ ਹੈ, ਸਿਰਫ ਫਤਿਹ ਬੁਲਾਉਣ। ਔਰ ਬਾਟੇ ਦਾ ਜੋ ਪਾਣੀ ਹੈ ਅੰਮ੍ਰਿਤ ਨਹੀਂ ਆ, ਉਹ ਸਾਰਿਆਂ ਨੂੰ ਇਕੱਠਾ ਛਕਾ ਦੇਣ ਤਾਂ ਕਿ ਜਾਤ ਪਾਤ ਟੁੱਟੇ, ਝੂਠ ਮਾਠ ਇਹ ਸਭ ਕੁਛ ਬਾਹਮਣਵਾਦ ਖਤਮ ਹੋਵੇ, ਔਰ ਖੰਡੇ ਬਾਟੇ ਥਾਣੀ ਉੱਤੇ ਸਿਰਫ ਗੁਰਮੰਤਰ ਦਾ ਜਾਪ ਹੋਵੇ, ਔਰ ਗੁਰਮੰਤਰ ਦੇ ਜਪ ਖੰਡਾ ਫੇਰਨ ਵਾਲੇ ਵੀ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਪ ਜਪਦੇ ਹੋਣ, ਸਵੇਰੇ ਸ਼ਾਮ ਉੱਠਦੇ ਹੋਣ, ਆਣ ਬਿਆਸੀ ਹੋਣ, ਔਰ ਜਿਹੜੇ ਉਹ ਖੰਡੇ ਬਾਟੇ ਦੀ ਸੇਵਾ ਪੰਜ ਸਿੰਘ ਲੈ ਕੇ ਆਮ ਪਾਣੀ ਪਾ ਕੇ ਵਿੱਚ ਐਨ ਪੰਜਾਂ ਨੂੰ ਪਲਾ ਸਕਦੇ ਅਰਦਾਸ ਕਰਕੇ, ਔਰ ਉਹਦੇ ਵਿੱਚ ਹੋਰ ਫਾਲਤੂ ਚੀਜ਼ ਬੋਲਣ ਦੀ ਜਾਂ ਹੋਰ ਕੋਈ ਚੀਜ਼ ਨਹੀਂ। ਕਿਉਂ ਮਹਾਰਾਜ ਲਿਖਿਆ
ਹਾਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹੇ ਹਾਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ।
ਇਸੇ ਕਰਕੇ ਦਸਮ ਪਾਤਸ਼ਾਹ ਦੇ ਮੂੰਹ ਕਢਾਇਆ ਪੰਜਾਂ ਨੇ,
ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਹਾਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਾਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਾਰ ਭਉ ਜਲ ਜਗਤ ਤਰਾਵੈ, ਹਾਰ ਭਉ ਜਲ ਜਗਤ ਤਰਾਵੈ, ਸਤਿਗੁਰ ਹਰ
ਜਨ ਪੂਜੇ ਸੇਵੇ,
ਜੋ ਗੁਰ ਕੋ ਜਨ ਪੂਜੇ ਸੇਵੇ।
ਹੁਣ ਵੀ ਕੀ ਗੁਰੂ ਗ੍ਰੰਥ ਸਾਹਿਬ ਨੂੰ ਪੂਜੀਏ, ਪੂਜੇ ਸੇਵੇ ਕੀ ਹੋਇਆ, ਕਿੱਦਾਂ ਸੇਵਾ ਕਰੀਏ, ਸਾਧ ਸੰਗਤ ਦੀ ਸੇਵਾ ਕਰੀਏ। ਜੋ ਜਨ ਜੋ ਗੁਰ ਕੋ ਜਨ ਗੁਰ ਜੋ ਜਨ ਜੋ ਗੁਰ ਕੋ ਜਨ ਪੂਜੇ ਸੇਵੇ, ਪਹਿਲੀ ਤੋਂ ਕਹਿ ਰਹਾ ਤੂੰ ਪਹਿਲਾਂ ਪਹਿਲਾਂ ਤੇ ਸਮਝਣਾ ਵੀ ਆਪਣੇ ਗੁਰ ਨੂੰ ਅਸੀਂ ਪੂਜਣਾ ਤੇ ਸੇਵਾ ਕਿੱਦਾਂ। ਉਹ ਯਾਰ ਹਾਉ ਦੀ ਤੁਕ ਦੇਖ
ਸਤਿਗੁਰ ਹਰਿ ਹਰਿ ਸਤਿਗੁਰ,
ਜੋ ਰਹਾਉ ਦੀ ਤੁਕ ਐਕਸਲ ਹੈ ਪਹੀਏ ਦਾ, ਸਾਰਾ ਸ਼ਬਦ ਪਹੀਆ ਹੈ, ਉਹ ਐਕਸਲ ਉਹਦੇ ਧੁਰੇ ਦੇ ਦੁਆਲੇ ਸਾਰਾ ਪਹੀਆ ਪਾ ਰਿਹਾ ਹੈ ਉਹਦੇ। ਜੇ ਤੁਹਾਨੂੰ ਕੋਈ ਮੁਸ਼ਕਲ ਲੱਭਦੀ ਹੈ, ਗਿਆਨ ਸਮਝ ਨਹੀਂ ਆਉਂਦਾ, ਹਿੰਦੂਆਂ ਦੇ ਵਿੱਚ ਗੁਰੂ ਹੁੰਦੇ ਸੀ, ਉਹਨਾਂ ਦੇ ਪੈਰ ਪੂਜਦੇ ਸੀ, ਉਹਨਾਂ ਨੂੰ ਸੇਵਾ ਕਰਦੇ ਸੀ, ਲੱਤਾਂ ਘੁੱਟਦੇ ਸੀ, ਹੋਰ ਜਿੰਨੇ ਵੀ ਆ ਸੰਤ ਡੰਮੀਆਂ ਜਾਂ ਸਾਧ ਜਣੇ ਉਹ ਸਾਰਾ ਉਹ ਨਹੀਂ ਹੈ ਮਤਲਬ ਸਮਝ ਸਕਣਗੇ, ਮਤਲਬ ਸਮਝ ਸਕਾਂਗੇ ਜਦੋਂ ਕੋਈ ਲਫ਼ਜ਼ ਭੁੱਲਦਾ ਹੈ ਜੋ ਗੁਰ ਕੋ ਜਨ ਪੂਜੇ ਸੇਵੇ। ਰਾਹੋ ਕੀ ਕਹਿੰਦਾ ਹੈ? ਰਾਹੋ ਕਹਿੰਦਾ ਸਤੇ ਗੁਰ ਜਨ ਪੂਜੇ ਸੇਵੇ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਾਰ ਪ੍ਰਭ ਪਾਵੇ ਸੋ ਜਨ ਮੇਰੇ ਹਾਰ ਪ੍ਰਭ ਪਾਵੇ ਉਹੀ ਉਹੀ ਰੱਬ ਦੀ ਪੂਜਾ ਹੈ ਹਰ ਕੀ ਸੇਵਾ ਸਤੇ ਗੁਰ ਪੂਜੋ
ਹਰ ਕੀ ਸੇਵਾ ਸਤੇ ਗੁਰ ਪੂਜੋ
ਇਹ ਨਹੀਂ ਵੀ ਗੁਰੂ ਗ੍ਰੰਥ ਖੋਲ ਕੇ ਬੈਠ ਕੇ ਸਵੇਰੇ ਪ੍ਰਕਾਸ਼ ਕਰ ਲਿਆ ਤੇ ਲਓ ਜੀ ਸਤਿਗੁਰ ਨੂੰ ਪੂਜ ਲਿਆ। ਉਹ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਕੋਈ ਨਹੀਂ ਹੈ, ਸਤਿਗੁਰ ਤੇ
ਸਤਿਗੁਰ ਮੇਰਾ ਸਦਾ ਸਦਾ ਇਨਾ
ਉਹ ਪੋਥੀ ਹੈ, ਬਹੁਤ ਸਾਰੀਆਂ ਪੋਥੀਆਂ ਨੂੰ ਇਕੱਠਾ ਕਰਕੇ ਉਹ ਇੱਕ ਬ੍ਰਹਮ ਗਿਆਨ ਦਾ ਸਾਡੇ ਕੋਲ ਆਪਣਾ ਰੈਫਰੈਂਸ ਬੁੱਕ ਹੈ, ਉਹ ਸਾਡੀ ਐਸੀ ਕਿਤਾਬ ਹੈ ਜਿਹੜੀ ਸਾਡੀ ਜਿੰਦ ਜਾਨ ਹੈ, ਇੱਕ ਇੱਕ ਲਾਈਨ ਦੇ ਉੱਤੇ ਅਸੀਂ ਵਿਕੇ ਪਏ ਹਾਂ, ਇਸ ਕਰਕੇ ਉਹ ਲੇਕਿਨ ਖੁਦ ਪੂਜਣ ਦੇ ਯੋਗ ਨਹੀਂ ਹੈ। ਕਿਉਂ?
ਕਾਚੀ ਦੇਹੀ ਕਾਚੀ ਕਾਗਜ ਮਿਕਦਾਰਾ ਦੇਹੀ ਕਾਚੀ ਕਾਗਜ ਮਿਕਦਾਰਾ ਇਹ ਬੂੰਦ ਪਾਵੇ ਤਹਿਤ ਬਿਨਸ ਤਨ ਲੱਗੇ ਬਾਰਾ ਬੂੰਦ ਤਹਿਤ ਬਿਨਸ ਤਨ ਲੱਗੇ ਨਾ।
ਇਹਦੇ ਨਾਲ ਹੋਰ ਵੱਡੀ ਸ਼ਹਾਦਤ ਕੀ ਹੋ ਸਕਦੀ? ਮਹੱਲਾ ਤੀਜਾ ਗੁਰੂ ਅਮਰਦਾਸ ਸਾਹਿਬ ਕਹਿ ਰਿਹਾ, ਕਹਿੰਦਾ ਖਬਰਦਾਰ ਸਿੱਖੋ ਜੇ ਕਿਸੇ ਕਾਗਜ਼ਾਂ ਨੂੰ ਪੂਜਿਆ, ਇਹ ਤੇ ਕੱਚੇ ਹੈ, ਇਹਨਾਂ ਤੇ ਬੂੰਦ ਪੈ ਜੂਗੀ, ਇਹ ਗਲ ਜਾਣੇ ਨੇ। ਦੇਹੀ ਕਾਚੀ ਹੈ ਜਿਹੜਾ ਗ੍ਰੰਥ ਜਾਂ ਪੋਥੀ ਹੈ, ਕੱਚੀ ਹੈ। ਦੇਹੀ ਕਾਚੀ ਕਾਗਜ਼ ਦੀ ਕੋਈ ਮਿਕਦਾਰ ਹੁੰਦੀ ਹੈ, ਉਹਦੀ ਲਿਮਿਟ ਹੁੰਦੀ ਹੈ ਉਮਰ ਦੀ, ਥੋੜੀ ਸਾਲਾਂ ਬਾਅਦ ਕਾਗਜ਼ ਵੀ ਗਲ ਜਾਂਦਾ ਪਿਆ ਪਿਆ ਵੀ, ਉਹਦੀ ਮਿਕਦਾਰ ਹੈ। ਇਸ ਕਰਕੇ ਜਿਹੜਾ ਸਾਡਾ ਸਤਿਗੁਰੂ ਹੈ ਉਹ ਸਦਾ ਸਦਾ
ਸਤੇ ਸਾਚ ਸ਼੍ਰੀ
ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਸ ਗ੍ਰੰਥ ਨੂੰ ਨੀ ਗਿਰਿਆਈ ਦੇ ਗਏ, ਬਲਕਿ ਉਹ ਆਪ ਪੈਰੀ ਕਿਹਦੇ ਪਏ ਹੈ? ਸੱਤੇ ਸਾਚ ਦੇ ਪਾਏ ਗਏ ਕਾਗਜ ਮਿਕਦਾਰ
ਦੇਹੀ ਕਾਚੀ ਕਾਗਜ ਮਿਕਦਾਰ
ਤੇ ਬੂੰਦ ਪਾਵੇ ਤਹਿਤ ਬਿਨਸ ਤਨ ਲੱਗੇ ਬਾਰਾ
ਬੂੰਦ ਪਾਵੇ ਤਹਿਤ ਬਿਨਸ ਤਨ ਲੱਗੇ ਬਾਰਾ
ਤੇ ਸਤਿਗੁਰ ਮੇਰਾ ਸਦਾ ਸਦਾ
ਸਤਿਗੁਰ ਮੇਰਾ ਸਦਾ।
ਸਦਾ
ਇਹ ਪੂਜੋ ਰਾਮ ਏਕ ਹੀ ਦੇਵਾ ਹੇ
ਪੂਜੋ ਰਾਮ ਏਕ ਹੀ ਦੇਵਾ
ਸਾਚਾ ਨਾਵਨ
ਗੁਰੂ ਕੀ ਸੇਵਾ ਸਾਚਾ ਨਾਵਨ ਗੁਰੂ ਕੀ ਸੇਵਾ
ਨਾਮ ਹਮਾਰੇ ਪੂਜਾ ਦੇ
ਨਾਮ ਹਮਾਰੇ ਗੁਰ ਕੀ ਸੇਵ ਨਾਮ ਹਮਾਰੇ ਪੂਜਾ ਦੇ
ਨਾਮ ਹਮਾਰੇ ਗੁਰ ਕੀ ਸੇਵ ਨਾਨਕ ਕਹਿ ਘਰ ਕੇਵਲ ਨਾਮ
ਨਾਨਕ ਕਹਿ ਘਰ ਕੇਵਲ ਨਾਨਕ ਕਹਿ ਘਰ ਕੇਵਲ ਨਾਮ ਨਾਨਕ ਕਹਿ ਘਰ ਕੇਵਲ ਨਾਮ
ਇਹ ਜੋ ਗੁਰ ਕਉ ਜਨ ਪੂਜੇ ਸੇਵੇ ਮੇਰੇ ਹਰ ਪ੍ਰਭ ਪਾਵੈ ਸੋ
ਗਿਆਨ ਮੇਰੇ ਹਰ ਪ੍ਰਭ ਪਾਵੈ
ਹਰ ਕੀ ਸੇਵਾ ਸਤੇ ਗੁਰ ਪੂਜੋ
ਹਰ ਕੀ ਸੇਵਾ ਸਤੇ ਗੁਰ ਪੂਜੋ
ਕਰ ਕਿਰਪਾ ਆਪ ਕਰਾਵੈ ਕਰਾਵੈ
ਕਰ ਕਿਰਪਾ ਆਪ ਕਰਾਵੈ
ਇਹ ਹਰ ਕੀ ਸੇਵਾ ਸਤੇ ਗੁਰ ਪੂਜੋ
ਹਰ ਕੀ ਸੇਵਾ ਸਤੇ ਗੁਰ ਪੂਜੋ
ਭਾਈ ਸਤਿਗੁਰ ਨੂੰ ਕਿੱਦਾਂ ਪੂਜੀਏ ਔਰ ਹਵਾ ਲਾਈਏ
ਸਤੇ ਗੁਰ ਹਰੇ ਹਰੇ
ਜਿਹੜੇ ਭਰਮਾਂ ਚ ਲੋਕ ਪਏ ਆ ਉਹ ਪਏ ਫੁੱਲ ਫਲ ਲੈ ਕੇ ਰੋਜ਼ ਬੰਗਲਾ ਸਾਹਿਬ ਗੁਰਦੁਆਰੇ ਗ੍ਰੰਥ ਸਾਹਿਬ ਨੂੰ ਮਾਰ ਫੁੱਲਾਂ ਨਾਲ ਲੱਦ ਦਿੰਦੇ ਨੇ ਮਹਾਰਾਜ ਨਾ ਉੱਥੇ ਲਿਆਣ ਕੇ ਕਹਿ ਦੋ ਇਹ ਤੇ ਅਗਿਆਨੀ ਅੰਨੇ ਆ ਲੋਕ ਉਹ ਕਹਿੰਦੇ ਜਿਹੜੇ ਉਹ ਫੁੱਲੀ ਤੋੜ ਤੋੜ ਕੇ ਗ੍ਰੰਥ ਸਾਹਿਬ ਦੇ ਉੱਤੇ ਸੁੱਟੀ ਜਾਂਦੇ ਨੇ ਉਹ ਮਹਾਰਾਜ ਅਗਲੀ ਤੁੱਕ ਉਹਨਾਂ ਨੀ ਲਾਉਂਦੇ ਹੈ
ਭਰਮੇ ਭੂਲੇ ਅਗਿਆਨੀ ਅੰਦਰ ਲੈ
ਤੇ ਭਰਮੇ ਭੂਲੇ ਅਗਿਆਨੀ ਅੰਦਰ
ਲੈ ਇਹ ਭਰਮ ਭਰਮ ਫੂਲ ਤੋੜਾਵੈ
ਤੇ ਭਰਮ ਭਰਮ ਫੂਲ ਤੋੜਾਵੈ
ਉਹ ਫਿਰ ਕਿਤਾਬ ਦੇ ਵਿੱਚ ਜਾਨ ਹੈ ਨੀ ਕਿਤਾਬ ਚ ਜਾਨ ਹੈ ਗ੍ਰੰਥ ਸਾਹਿਬ ਦੇ ਵਿੱਚ ਉਹ ਤੇ ਆਪਣੀ ਮੱਖੀ ਨਹੀਂ ਉਡਾ ਸਕਦਾ ਉਹਦੇ ਤੇ ਚੌਰ ਕਰ ਉਹ ਸਮਝੋ ਸਿੱਖੋ ਮਹਾਰਾਜ ਦਾ ਸ਼ਬਦ ਦੇਖੋ ਤੁਸੀਂ ਨਿਰਜੀਉ ਨੂੰ ਪੂਜ ਰਹੇ ਹੋ ਗ੍ਰੰਥ ਦੀ ਪੂਜਾ ਨਿਰਜੀਉ ਪੂਜਣ ਹੈ ਜੇ ਚ ਜੀਉ ਹੈ ਨੀ
ਨਿਰਜੀਉ ਪੂਜੇ ਮੜਾ ਸਰੇ
ਨਿਰਜੀਉ ਪੂਜੇ
ਮੜਾ ਆ ਕਿਹੜਾ ਗੁਰਦੁਆਰਾ ਜੀ ਗੁਰੂ ਹਰ ਬਾਲਾ ਸਾਹਿਬ ਮੜੀ ਨੀ ਪੂਜਦੇ ਤੇ ਹੋਰ ਕੀ ਰਕਾਬਗੰਜ ਮੜੀ ਨੀ ਪੂਜਦੇ ਮੜਾ ਸੇਵਦੇ ਨੀ ਤੇ ਹੋਰ ਕੀ ਕਰਦੇ ਮਹਾਰਾਜ ਜੀ ਦੀ ਸਜ਼ਾ ਅੱਗੇ ਲਿਖੀ ਹੈ ਦੇਖੋ ਕੀ ਜਿੰਨੀ ਮਰਜ਼ੀ ਹੈ ਮੜੀਆਂ ਦੀ ਪੂਜਾ ਕਰ ਲਓ ਆ ਪਾਣੀ ਪੱਤ ਲੱਗ ਗਏ ਇੱਕ ਹੋਰ ਢੋਂਗ ਚੁੱਕੇ ਆ ਉੱਥੇ ਉਹਨਾਂ ਨੇ ਬੰਦਿਆਂ ਦੀਆਂ ਕਬਰਾਂ ਨੂੰ ਪੂਜੀ ਜਾਂਦੇ ਹਜ਼ੂਰ ਸਾਹਿਬ ਦਸਮ ਪਾਤਸ਼ਾਹ ਦੀ ਮੜੀ ਨੂੰ ਪੂਜੇ ਜਾਂਦੇ ਉਹਨੂੰ ਤਖ਼ਤ ਬਣਾ ਤਾ ਮੜੀ ਨੂੰ ਉਹ ਮਹਾਰਾਜ ਦੇ ਜਿਹੜੇ ਹੁਕਮ ਜਾਗਤ ਜੋਤ ਜਪੇ ਨਿਸਬਾਸਰ ਘੋਰ ਮੜੀ ਮੱਟ ਭੂਲ ਨਾ ਮਾਨੇ ਔਰ ਇਹਨਾਂ ਨੂੰ ਇੰਨੀ ਸਜ਼ਾ ਸਖ਼ਤ ਹੈ ਦਸਮ ਪਾਤਸ਼ਾਹ ਬਾਰ ਬਾਰ ਕਹਿ ਰਿਹਾ ਉਹਦੇ ਸਿੱਖ ਕਲਾਉਣਾ ਉਹਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਔਰ ਇਹਨਾਂ ਦੀ ਉਲੰਘਣਾ ਕਰਨੀ ਆ ਮਰਜ਼ੀ ਗ੍ਰੰਥ ਮੈਨੂੰ ਕੁਛ ਸਾਬਤ ਕਰਦੇ ਗ੍ਰੰਥ ਦੇ ਵਿੱਚ ਜਾਨ ਹੈਗੀ ਆਹ ਜਿਹੜੀ ਤੁੱਕ ਹੈ ਗੁਰੂ ਰਾਮਦਾਸ ਸਾਹਿਬ ਦੀ ਇਹ ਝੂਠੀ ਕਰਕੇ ਦੱਸ ਦੇਣ
ਨਿਰਜੀਉ ਪੂਜੇ ਮੜਾ ਸਰੇ
ਨਿਰਜੀਉ ਪੂਜੇ ਮੜਾ ਸਰੇ
ਕਿਉਂ ਆਖਣ ਔਖਾ ਸਾਚਾ ਨਾਮ ਜਪਣਾ ਬੜਾ ਮੁਸ਼ਕਲ ਹੈ ਇਹਦੀ ਛੇਤੀ ਨਾਲ ਸਭ ਕੁਛ ਕਰ ਲੈਣਾ ਬੜਾ ਸੌਖਾ ਹੈ ਇਹ ਐਡੀ ਸੌਖੀ ਸਿੱਖੀ ਨਹੀਂ ਹੈ
ਲੋਗਨ ਰਾਮ ਖਿਲਾਉਣਾ ਜਾਣਾ ਲੋਗਨ ਰਾਮ ਖਿਲਾਉਣਾ ਜਾਣਾ
ਇਹ ਖਿਲਾਉਣਾ ਉੱਤੇ ਸਿਰ ਦੇ ਚੱਕ ਕੇ ਪੀੜੀ ਤੇ ਜਿੱਥੇ ਜਾਏ ਬਹਿਗੇ ਮੇਰਾ ਸਤਿਗੁਰੂ ਸੋ ਥਾਨ ਸੋ
ਉਹ ਇਹ ਸ਼ਬਦ ਤੁਹਾਡੇ ਲਈ ਲਿਖੇ ਆ, ਤੁਸੀਂ ਤੇ ਨਿਰਜੀਓ ਨੂੰ ਪੂਜ ਰਹੇ ਹੋ ਇਸ ਤਰ੍ਹਾਂ। ਨਿਰਜੀਓ ਪੂਜੇ ਮੜਾ ਸਿਰੇ ਮੇ, ਨਿਰਜੀਓ ਨੂੰ ਏਦਾਂ ਹੂਟੇ ਦੇਣੇ ਜਿੱਦਾਂ ਫਿਰ ਪਲੰਗਾਂ ਦੇ ਉੱਤੇ ਪੱਖੇ ਚਲਾਉਂਦੇ ਆ, ਸਰਦੀਆਂ ਨੂੰ ਰਜਾਈਆਂ ਦਿੰਦੇ ਆ ਸਿਆ। ਔਰ ਆ ਬੰਗਲਾ ਸਾਹਿਬ ਚ ਦੇਖ ਲਓ ਜਿਹੜਾ ਉਹਨਾਂ ਦਾ ਸੁੱਖ ਸਥਾਨ ਹੈ ਨਾ, ਉੱਥੇ ਬੀੜਾਂ ਦੇ ਉੱਤੇ ਏਸੀ ਲੱਗਿਆ। ਕਿਆ ਬਾਤ ਹੈ! ਉਹ ਕਈ ਵਿਚਾਰੇ ਗੁਰੂ ਉੱਦਾਂ ਹੀ ਪਿੰਡੀ ਥਾਈ ਰੋਣ ਡਏ, ਗਰਮੀਆਂ ਚ ਭੁੱਜਣ ਡਏ ਆ, ਉਹ ਗੁਰੂ ਇਹਦੇ ਨਾਲ ਮਾੜੇ ਆ। ਫਿਰ ਇਹਨਾਂ ਦੀ ਦੇਹ ਨੂੰ ਨਾ ਸੰਸਕਾਰ ਕਰਨ ਡਏ ਆ। ਮੈਂ ਇੱਥੇ ਦਿੱਲੀ ਚ ਗਿਆ, ਮੇਰੀ ਆਪਣੀਆਂ ਬੱਚੀਆਂ ਸਾਰੀਆਂ ਉਹਨਾਂ ਦੇ ਕਮਰਿਆਂ ਚ ਨਾ ਮੋਰ, ਇਹ ਕਮਰੇ ਚ ਮੈਂ ਗਿਆ, ਮੈਂ 26 ਸਾਲ ਬਾਅਦ ਉਹਨਾਂ ਬੱਚੀਆਂ ਨੂੰ ਮਿਲਿਆ ਪਟਿਆਲੇ ਸਾਰੇ, ਉਹ ਇੱਥੇ ਹੀ ਹੈ। ਪਰ ਉਹ ਮੈਂ ਜਦੋਂ ਪਹਿਲੀ ਵਾਰੀ ਗਿਆ, ਉਹ ਮੈਂ ਕਿਹਾ ਮੈਂ ਉਹ ਕਮਰਾ ਉਸ ਬੰਨੇ ਖੋਲਿਆ ਤੇ ਮੈਂ ਡਰ ਗਿਆ, ਕਿਉਂ ਜਿੱਦਾਂ ਅੰਦਰ ਨਾ ਲਾਸ਼ਾਂ ਪਈਆਂ ਹੁੰਦੀਆਂ ਉਹਦੇ ਉੱਤੇ ਚਿੱਟਾ ਕੱਪੜਾ ਦਿੱਤਾ ਹੁੰਦਾ। ਮੈਂ ਕਿਹਾ ਪੁੱਤਰ ਆ ਕੀ ਹੈ? ਕਹਿੰਦੇ ਜੀ ਬਾਬੇ ਜੀ ਦੀਆਂ ਬਿਰਦ ਬੀੜਾਂ, ਇਹ ਸੰਸਕਾਰ ਕਰਨੀਆਂ ਸੀ ਜਾ ਕੇ ਨੰਦ ਉੱਥੇ ਖੜੇ ਕਿੱਥੇ, ਸਾਡੇ ਮਹਾਂਪੁਰਖਾਂ ਨਾਲ ਸੰਤਾਂ ਨਾਲ ਨਾਂ ਨੀ ਮੈਂ ਲੈਣਾ, ਉੱਥੇ ਚਿੱਟੀਆਂ ਚਾਦਰਾਂ ਦਿੱਤੀਆਂ। ਮੇਰਾ ਸੱਚ ਪੁੱਛੋ ਨਾ, ਮੈਂ ਧੜਕਿਆ। ਮੈਂ ਪਹਿਲਾਂ ਕਿਹਾ, ਮੈਂ ਕਿਹਾ ਬੱਚਿਆ ਮੈਂ ਤਾਂ ਸਮਝੇ ਜੀ ਖਰੇ ਖਰੇ, ਇਹ ਲੋਥਾਂ ਦਾ ਕਮਰਾ। ਤੇ ਉਹ ਬੀੜਾਂ ਕਈ ਬਿਰਦ ਵਿਚਾਰੀਆਂ ਉਹਨਾਂ ਦੇ ਉੱਤੇ ਕੱਪੜਾ ਦਿੱਤਾ ਤੇ ਉਹ ਉਹਨਾਂ ਨੂੰ ਸੰਸਕਾਰ ਕਰਨ ਲਈ ਤਿਆਰੀ ਕੀਤੀ, ਵਿਗਾ ਕੇ ਸੰਸਕਾਰ ਕਰਨਾ ਅਸੀਂ ਬਾਬੇ ਦੀਆਂ। ਮੈਂ ਕਿਹਾ ਤੁਸੀਂ ਲੈਂਦੇ? ਕਹਿੰਦੇ ਜੀ ਇਹ ਲੱਭ ਲੱਭ ਕੇ ਲਿਆਉਣੇ ਆ। ਮੈਂ ਕਿਹਾ ਅੱਛਾ ਇਹ ਦੱਸੋ, ਜੇ ਕੋਈ ਮਰ ਜਾਏ ਬੰਦਾ ਉਹਨੂੰ ਜਿੰਨ ਚੱਕਰ ਡਾਕਟਰ ਸਰਟੀਫਾਈ ਨਾ ਕਰ ਦੇ ਉਹਨੂੰ ਮੁਰਦਾ ਨਹੀਂ ਸਮਝਿਆ ਜਾਂਦਾ? ਫਾਂਸੀ ਦੇ ਤਖ਼ਤੇ ਤੋਂ ਵੀ ਤਾਂ ਲਟਕਾਉਂਦੇ ਹੈ, ਉੱਥੋਂ ਤਾਰਦੇ ਤਾਂ, ਰੱਸਾ ਗਲ ਚੋਂ ਤਾਂ ਖੋਲਦੇ, ਜੇ ਡਾਕਟਰ ਆਣ ਕੇ ਸਰਟੀਫਾਈ ਕਰ ਜਾਏ ਵੀ ਇਹ 'ਚ ਜਾਨ ਹੈ ਨਹੀਂ। ਮੈਂ ਕਿਹਾ ਤੁਸੀਂ ਕਿੱਦਾਂ ਸਮਝ ਗਏ ਵੀ ਇਹਦੀ 'ਚ ਜਾਨ ਮੁੱਕ ਗਈ ਹੈ ਤੇ ਮੁਰਦਾ ਹੈ? ਇਹ ਬੀੜਾਂ, ਇਹ ਬਾਬੇ ਦੀਆਂ ਬੀੜਾਂ ਮੁਰਦਾ ਹੋ ਗਈਆਂ, ਇਹ ਕਿਹੜੇ ਡਾਕਟਰ ਕੋਲੋਂ ਤੁਸੀਂ ਸਰਟੀਫਿਕੇਟ ਲਿਆ ਵੀ ਇਹ ਮੁਰਦਾ ਹੋ ਗਈਆਂ? ਕਹਿੰਦੀਆਂ ਨਹੀਂ, ਜਿਹੜੀਆਂ ਬਿਰਧ ਹੋ ਜਾਂਦੀਆਂ ਨਾ। ਉਹ ਮੈਂ ਕਿਹਾ ਬਿਰਧ ਬੰਦੇ ਨੂੰ ਘਰੋਂ ਕੱਢ ਦੇਈਦਾ? ਜੇ ਘਰ ਦੇ ਵਿੱਚ ਕੋਈ ਬਿਰਧ ਹੋ ਜਾਏ ਉਹਦੀ ਤਾਂ ਸਗਾਂ ਮੁੱਖ ਅਪਾਓ ਬੈਠ ਕੋ ਦੇਣ, ਬਿਰਧ ਪਿਆ ਉੱਪਰ ਸਾਖ ਸੈਨ, ਮੁੱਖ ਪਾਓ ਬੈਠ ਕੋ ਦੇਣ। ਤੇ ਬਿਰਧ ਬੰਦੇ ਨੂੰ ਤੇ ਬੈਠੇ ਨੇ ਰੋਟੀ ਦੇਣੀ ਹੈ। ਸਾਡਾ ਸੁਖਮਣੀ ਜੋ ਗੌੜੀ ਸੁਖਮਣੀ ਹੈ ਪਾਠ, ਉਹ ਕਹਿੰਦਾ ਬਿਰਧ ਪਿਆ ਉੱਪਰ ਸਾਖ ਸੈਨ, ਮੁੱਖ ਪਾਓ ਬੈਠ ਕੋ ਦੇਣ, ਕਿ ਉਹ ਬੁੱਢੇ ਨੂੰ ਘਰੋਂ ਕੱਢ ਦੇਈਦਾ, ਉਹਨੂੰ ਰੋਟੀ ਨਹੀਂ ਦੇਈਦੀ ਹੈ। ਤੁਸੀਂ ਨਾ ਬੀੜਾਂ ਕੋਲੋਂ ਜਿੰਨਾ ਕੁ ਗਿਆਨ ਮਿਲਦਾ ਲਾਓ, ਬਾਕੀ ਇਹ ਤੁਸੀਂ ਇਹਨੂੰ ਬਿਲਕੁਲ ਹੀ ਉਹ ਚੀਜ਼ ਕਰਦੇ ਹੋ। ਨਿਰਜੀਓ ਪੂਜੈ ਮਾਇਆ ਸਰੇ ਝੂਠ ਹੈ ਜਿੰਨਾ ਇੰਨਾ ਸੁੱਚ ਪੁਣਾ ਸਾਰਾ ਕਰਨਾ। ਮੈਂ ਲਾਹੌਰ ਸੀ, ਮੇਰੀ ਭੂਆ ਪਿੰਡੋਂ ਆਈ, ਉਹ ਕਦੀ ਉਹਨੇ ਸ਼ਹਿਰ ਦੇਖਿਆ ਨਹੀਂ ਸੀ। ਮੈਂ ਸਕੂਲੋਂ ਪੜ੍ਹ ਕੇ ਆਇਆ, 8ਵੀਂ 9ਵੀਂ ਚ ਸੀ। ਉਹ ਭੂਆ ਨਾ ਉਹਨੇ ਕਦੀ ਬਿਜਲੀ ਦੇਖੀ ਸੀ ਨਾ, ਤੇ ਇਲੈਕਟ੍ਰਿਕ ਦਾ ਜਿਹੜਾ ਸਵਿੱਚ ਹੁੰਦਾ ਨਾ ਹੇਠਾਂ ਤਾਂ ਕਰਨ ਵਾਲਾ, ਜਿਹਦੇ ਨਾਲ ਬੱਤੀ ਜਗਦੀ। ਸ਼ਾਮ ਨੂੰ ਮੈਂ ਆਇਆ ਉਹ ਆਣ ਕੇ ਨਾ, ਤੇ ਉਹ ਸਾਡੀ ਭੂਆ ਨਾ ਉੱਤੇ ਪੱਲਾ ਚੁੰਨੀ ਦਾ ਫੜ ਕੇ ਉੱਤੇ ਨਾ ਪੱਲਾ ਰੱਖ ਕੇ ਫੇਰ ਉਹਦਾ ਸਵਿੱਚ ਦੱਬਣ ਡਈ। ਮੈਂ ਕਿਹਾ ਭੂਆ ਇਹ ਕੀ ਕਰਦੀ ਹੈ? ਇਹ ਪੁੱਤ ਮੇਰੇ ਹੱਥ ਜੂਠੇ ਸੀ। ਉਹ ਮੈਂ ਕਿਹਾ ਇਹਨੂੰ ਜੂਠ ਜਾਠ ਕੋਈ ਨਹੀਂ ਲੱਗਦੀ, ਇਸ ਕਰਕੇ ਵੇਦਨਾ ਜੂਠੀ ਵੇਦਨਾ ਬਾਣੀ ਪਾਣੀ ਬਾਣੀ ਨੂੰ ਕੋਈ ਜੂਠ ਨਹੀਂ ਹੈ। ਇਹਦਾ ਮੂੰਹ ਬੰਨ ਕੇ ਪਾਠ ਕਰੀ ਜਾਣਾ ਵੀ ਇਹ 'ਚ ਥੁੱਕ ਡਿੱਗਦਾ ਜਾਂ ਸਾਰਾ, ਇਹ ਗਿਆਨ ਜੂਠਾ ਨਹੀਂ ਕਦੀ ਹੁੰਦਾ। ਬਾਬਾ ਨਾਨਕ ਕਹਿੰਦਾ ਜੂਠ ਨਾ ਵੇਦੀ, ਗਿਆਨ ਨੂੰ ਕੋਈ ਜੂਠ ਨਹੀਂ ਹੈ। ਆਹ ਜਿਹੜੀ ਸਾਰੀ ਹਵਾ ਸਾਡੇ ਗਾਹ ਜਾਂਦੀ ਹੈ ਸਾਰਿਆਂ ਦੀ, ਸਾਰਿਆਂ ਨਾਲ ਅਸੀਂ ਜਿਸ ਵੇਲੇ ਗਾਉਂਦੇ ਹਾਂ ਸ਼ਬਦ ਨੂੰ, ਸਾਰਿਆਂ ਦੀ ਹਵਾ ਰਲ ਮਿਲ ਕੇ ਇਹਨੂੰ ਇਹ ਜੂਠਾ ਹੋ ਗਿਆ ਗਿਆਨ। ਇਸ ਕਰਕੇ ਉਹ ਕਹਿਣ ਲੱਗੀ ਨਹੀਂ ਪੁੱਤ ਮੇਰੇ ਹੱਥ ਜੂਠੇ ਸੀ। ਉਹ ਮੈਂ ਕਿਹਾ ਇਹਨੂੰ ਇਲੈਕਟ੍ਰਿਸਿਟੀ ਨੂੰ ਕੋਈ ਜੂਠ ਜਾਠ ਨਹੀਂ। ਸਾਡਾ ਗੁਰੂ ਐਡਾ ਇਲੈਕਟ੍ਰਿਸਿਟੀ ਮਾਰਕਾ ਹੈ ਨਾ, ਉਹਨੂੰ ਕੱਖ ਨਹੀਂ ਹੁੰਦਾ। ਉਹ ਸਾਡਾ ਗੁਰੂ ਹੈ ਕੀ ਹੈ? ਉਹ ਜਿਹੜਾ ਸਾਡਾ ਸਤਿਗੁਰੂ ਹੈ ਨਾ, ਉਹ ਸਾਨੂੰ ਸਤਿਗੁਰੇ ਹਰੇ ਹਰੇ ਇਹ ਭਰਮੇ ਭੂਲੇ
अज्ञानी अंधले ते पार में पूरे
अज्ञानी अंधले
ते परम परम फूल तोरा पूजे मरासरे
निर्जियो मरासरे
सब बिरथी काल गवावे
सब बिरथी काल गवावे
शोक जिन्ना मर्जी करो करी गुरु ग्रंथ साहब की सेवा करी चलो महाराज कहते सब बिरथी काल ए सब बिरथी काल फिर भी की करिए रहो पढ़ो सत्य गए सतगुर दी हुण डेफिनेशन आई है डेफिनेशन आउण लगी भी सतगुर साडा की है ब्रह्म बिंदे सो सत्ते गुर कही है
ए ब्रह्म बिंदे सो सत्ते गुर कही है
ओ सतगुर है जेड़ा ब्रह्म दे नाल सानू है बिन सिटे जोर सिटे सड़के कोई ब्रह्म दी गल सुना दे हर हर कथा सुना ओ जड़ा सतगुरु अपने शब्दा राही ओ सारी कथा सुना रहा हर हर कथा सुना
हर हर कथा सुना
ओ रब दा ब्रह्म बिंदे ओ तानू दसेगा भी ब्रह्म किथे है किदा मिलना है ब्रह्म ਇਹਦਾ ਮਤਲਬ ਇਹ ਤੇ ਨੀ ਵੀ ਜਿਹਦੇ ਚ ਸ਼ਬਦ ਲਿਖੇ ਆ ਤੁਸੀਂ ਉਹਨੂੰ ਹੀ ਫੜ ਕੇ ਬਹਿ ਜਾਓ ਤੇ ਜਿਹੜਾ ਵਿਚਲਾ ਰਾਸਤਾ ਦੱਸ ਰਿਹਾ ਇਹ ਉਦਾਂ ਜਿੱਦਾਂ ਇੱਕ ਨਾ ਉਂਗਲੀ ਕੀਤੀ ਉਹ ਰਿਹਾ ਉਹ ਗੁਰ ਦੇਖੋ ਉਹ ਦੇਖੋ ਪੂਰਾ ਚੰਦਰਮਾ ਚੜਿਆ ਜਾਓ ਦੇਖੋ ਮੇਰੀ ਉਂਗਲੀ ਦੇ ਸਾਹਮਣੇ ਉਹ ਸਾਰੇ ਆਏ ਉਹਨੇ ਚੰਦਰਮਾ ਤੇ ਦੇਖਣਾ ਕੀ ਸੀ ਉਹ ਉਂਗਲ ਫੜ ਕੇ ਬਹਿ ਗਏ ਨਹੀਂ ਨਹੀਂ ਆ ਦੇ ਬਾਰੇ ਕਿੱਥੇ ਆ ਚੰਦਰਮਾ ਕਿੱਥੇ ਆ ਉਂਗਲੀ ਪਫੜੀ ਜਾਣ ਸਾਰੇ ਉਹ ਕਹਿੰਦਾ ਉਹ ਕਮਲ ਦੇ ਕੁਝੋ ਮੇਰੀ ਉਂਗਲ ਛੱਡੋ ਜਿੱਧਰ ਮੈਂ ਉਂਗਲ ਕਰਦਾ ਚੰਦਰਮਾ ਉਧਰ ਦੇਖੋ ਸਰ ਸਤਿਗੁਰ ਸਾਡਾ ਕਾਗਜ਼ ਨਹੀਂ ਹੈ ਜੋ ਕਾਗਜ਼ਾਂ ਦੇ ਵਿੱਚ ਸ਼ਬਦ ਹੈ ਉਹ ਜਿੱਦ ਨੂੰ ਇਸ਼ਾਰਾ ਕਰਦੇ ਹੈ
ਸਤਿਗੁਰ ਬ੍ਰਹਮ ਬਿੰਦੇ ਸੋ ਸਤਿਗੁਰ ਕਹੀ ਹੈ ਬ੍ਰਹਮ ਬਿੰਦੇ ਸੋ ਸਤਿਗੁਰ ਕਹੀ
ਹਰ ਹਰ ਕਥਾ
ਸੁਣਾ
ਇਹੋ ਜਿਹਾ ਸੱਤੇ ਸੌਚ ਸ੍ਰੀ ਨਿਵਾਸ ਸਾਰਿਆਂ ਦੇ ਵਿੱਚ ਆਦ ਤੂੰ ਹੈ ਪ੍ਰਹਲਾਦ ਵੇਲੇ ਵੀ ਸੀ ਇਹ ਸਤਿਗੁਰ ਔਰ ਸਾਰਿਆਂ ਯੁੱਗਾਂ ਚ ਸਤਿਗੁਰ ਹੈ ਔਰ ਹੁਣ ਵੀ ਹੈ ਉਹ ਜਾਗਦੀ ਜੋਤ ਜਾਗਤ ਜੋਤ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਟ ਹੈ ਇਸੇ ਨੂੰ ਜੋਤ ਨੂੰ ਇਸੇ ਨੂੰ ਸਤਿਗੁਰੂ ਕਿਹਾ ਇਸੇ ਨੂੰ ਪ੍ਰਥਮ ਭਗਵਤੀ ਕਿਹਾ ਇਸੇ ਨੂੰ ਖੜਗ ਕੇਤ ਕਿਹਾ ਇਸੇ ਨੂੰ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਇਸੇ ਨੂੰ ਕਈ ਨਾਂ ਦਿੱਤੇ ਰੱਬ ਦੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ ਜਾਪ ਚ ਅਨੇਕ ਨਾਮ ਨੇ ਉਹ ਜਿਹੜਾ ਸਤਿਗੁਰੂ ਹੈ ਉਹਨੂੰ ਵੀ ਅਸੀਂ ਰੋਟੀ ਕਿੱਦਾਂ ਖਲਾਈਏ ਸਾਡਾ ਸਤਿਗੁਰੂ ਤਾਂ ਹੁਣ ਦੇਹ ਚ ਨਹੀਂ ਆ ਅਗਲੀ ਤੋਂ ਹਿਸਟੋਰੀਕਲ ਤੋਂ ਆ ਰਹੀ ਹੈ ਜਿਹਦੇ ਨਾਲ ਸਾਰੀ ਸਿੱਖੀ ਦੇ ਮੂੰਹ ਦੇ ਉੱਤੇ ਚਪੇੜ ਪੈ ਰਹੀ ਹੈ ਵੀ ਇਹ ਕੀ ਕਰ ਰਹੇ ਨੇ ਗੁਰੂ ਕਾ ਲੰਗਰ ਕੀ ਹੈ ਸਤਿਗੁਰੂ ਨੂੰ ਰੁਮਾਲੇ ਚੜਾਉਣੇ ਕੀ ਹੈ ਸਤਿਗੁਰੂ ਨੂੰ ਪੁੰਨ ਦਾਨ ਜਾਂ ਹੋਰ ਅਸੀਂ ਕਰਨਾ ਹੈ ਸਿੱਖੀ ਚੋਂ ਕੀ ਚੀਜ਼ ਹੈ ਮਹਾਰਾਜ ਅਗਲੀ ਤੋਂ ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥਾ ਉਸ ਵੇਲੇ ਦਾ ਇਹ ਸ਼ਬਦ ਰਾਹੀਂ ਹੋਕਾ ਦੇ ਰਿਹਾ ਵੀ ਜੇ ਆਪਣੇ ਸਤਿਗੁਰੂ ਨੂੰ ਤੁਸੀਂ ਛਾਦਨ ਭੋਜਨ ਛਾਦਨ ਕਹਿੰਦੇ ਆ ਲਿਕੁਇਡਸ ਭੋਜਨ ਕਹਿੰਦੇ ਆ ਸੋਲਿਡਸ ਜੇ ਤੁਸੀਂ ਉਹਨੂੰ ਛਾਂਦਾ ਛਕਾਉਣਾ ਭੋਜਨ ਛਕਾਉਣਾ ਤੇ ਜਾਂ ਉਹਨੇ ਤੁਸੀਂ ਕੱਪੜੇ ਦੇਣੇ ਉਹਨੂੰ ਗੁਰੂ ਨੂੰ ਜਾਂ ਪੁੰਨ ਕਰਨਾ ਵੀ ਮੈਂ ਛਾਦਨ ਭੋਜਨ ਪਾਠ ਪਟੰਬਰ ਵੀ ਉਹਨੂੰ ਰੇਸ਼ਮੀ ਰੁਮਾਲੇ ਚੜਾਉਣੇ ਆ ਤੇ ਕੀ ਕਰੇ ਮਹਾਰਾਜ ਰਾਗ ਲੈਣ, ਕਿਉਂਕਿ ਸਾਡੇ ਸਤਿਗੁਰੂ ਦੀ ਦੇਹ ਹੈ ਨੀ, ਇਹਨਾਂ ਨਾਲ ਇਹ ਤੁਕ ਵਰਾਤੀ ਜੀ। ਗੁਰੂ ਗ੍ਰੰਥ ਸਾਹਿਬ ਨੂੰ ਦੇਗ ਦਾ ਭੋਗ ਲਵਾਉਣਾ, ਸਾਧਨ ਭੋਗ ਜਾਣਾ ਆਪਦਾ, ਫਿਰ ਉਹਨੂੰ ਰੁਮਾਲੇ ਚੜਾਉਣੇ, ਉਹ ਫਿਰ ਪੜ੍ਹਨ ਲੱਗ ਪੈਂਦੇ।
ਪ੍ਰੇਮ ਦਾ ਪਟੋਲਾ ਦਿੱਤਾ, ਪ੍ਰੇਮ ਦਾ ਪਟੋਲਾ,
ਪ੍ਰੇਮ ਦਾ ਪਟੋਲਾ ਦਿੱਤਾ, ਪ੍ਰੇਮ ਦਾ ਪਟੋਲਾ,
ਇਹ ਢਾਕਣ ਕੋ ਪਤ ਮੇਰੀ ਦਿੱਤਾ, ਪ੍ਰੇਮ ਦਾ ਪਟੋਲਾ।
ਉੱਤੇ ਨਾ ਰੁਮਾਲ ਪਾ ਕੇ ਉਹ ਵੀ ਉਹ ਦਿੱਤਾ, ਫਿਰ ਉਹਨੂੰ ਨਾ ਮਹਾਰਾਜ ਦੀ ਪਾਤਰਤਾ ਕਹਦੇ ਆ। ਅੱਛਾ, ਕਈ ਅਰਦਾਸ ਵੇਲੇ ਸੱਚੇ ਪਾਤਸ਼ਾਹ ਤੈਨੂੰ ਭੋਗ ਲੱਗੇ, ਓਏ ਉਹਨੂੰ ਉਹ ਸਹੁਰੇ ਦੇਖ ਤੇ ਲਾ, ਭੋਗ ਦਾ ਲਫ਼ਜ਼ ਕਈ ਮਤਲਬ ਹੁੰਦੇ ਆ ਇਹਦੇ। ਸਤਿਗੁਰੂ ਤੈਨੂੰ ਭੋਗ ਲੱਗੇ ਔਰ ਸਾਰਾ ਉਹ ਦੇ ਸਾਨੂੰ ਤੇ ਪਤਾ ਨੀ ਆ ਜਿਹੜੇ ਕਲੇਰਾਂ ਵਾਲੇ ਆ, ਅੱਜ ਦਾ ਜਮਲਾ ਪਾਰ ਵੀ ਡੇਰਾ, ਉਹ ਮਾਰ ਪਹਿਲਾਂ ਨਾ ਪਰਦਾ ਕਰਕੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਉਹ ਲਿਜਾਂਦੇ ਆ ਸ਼ਾਮ ਨੂੰ ਜੀ। ਮਹਾਰਾਜ ਨੇ ਦੇਗ ਵੀ ਛਕਾਈ, ਫਿਰ ਭੋਜਨ ਵੀ ਜਿਹੜਾ ਲੰਗਰ ਬਾਹਰੋਂ ਬਣ ਕੇ ਆਉਂਦਾ ਨਾ, ਉਹ ਆਪ ਨੀ ਬਣਾਉਂਦੇ। ਉਹ ਕਹਿੰਦੇ ਜੀ ਇੱਥੇ ਨੀ ਬਣ ਸਕਦਾ, ਇਹ ਬੜੀ ਉੱਚੀ ਜਗ੍ਹਾ, ਬਾਹਰੋਂ ਘਰੋਂ ਘਰੋਂ ਪੱਕੀਆਂ ਪਕਾਈਆਂ ਆ ਜਾਣ, ਮਤਲਬ ਧੂਈ ਨੀ ਕਹਿਣੀ ਤੇ ਕਸੀਟੀ ਕਹਿ ਦੇਣੀ। ਕਿਸੇ ਪਿੰਡ ਦੇ ਨਾਂ ਸੀ ਉਹਦਾ ਸੀ ਧੂਈ, ਉਹਦਾ ਨਾਂ ਸੀ ਅੰਮਾ ਕਸੀਟੀ, ਅਸੀਂ ਕਹਿ ਦੇਣਾ ਅੰਮਾ ਧੂਈਏ, ਉਹ ਕਹਿਣਾ ਫੋਟ ਵੇ ਮੇਰਾ ਤੇ ਨਾਮ ਹੈ ਕਸੀਟੀ, ਅਸੀਂ ਕਹਿਣਾ ਅੰਮਾ ਧੂਈ ਤੇ ਕਸੀਟੀ ਚ ਕੀ ਫਰਕ ਹੈ। ਇਹ ਲੰਗਰ ਨੀ ਬਣ ਦਿੰਦੇ, ਆਪ ਨੀ ਉੱਥੇ ਡੇਰੇ ਚ ਬਣਾਉਂਦੇ, ਪੱਕਿਆ ਪਕਾਇਆ ਹੁੰਦਾ ਤਾਂ ਕਿ ਹੋਰ ਵੀ ਤਕਲੀਫ਼ ਨਾ ਕਰਨੀ ਪਏ। ਅੱਛਾ, ਉਸ ਨਾ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪਰਦੇ ਲਵਾ ਕੇ ਬਕਾਇਦਾ ਉਸ ਨਿਰਜੀਓ ਨੂੰ ਪੂਜਦੇ, ਕਿੱਦਾਂ ਵੀ ਲੰਗਰ ਚੜਾਉਂਦੇ ਆ, ਅੰਦਰ ਭੋਗ ਲਵਾਉਂਦੇ ਆ, ਭੋਗ ਲਵਾ ਕੇ ਫਿਰ ਦੇਗ ਦਾ ਭੋਗ ਲਵਾਉਂਦੇ ਆ, ਫਿਰ ਰਾਤ ਨੂੰ ਨਾ ਉਹ ਮੰਜੀ ਸਾਹਿਬ ਥੱਲੇ ਦਾਤਣਾ ਦਾਤਣ ਤੇ ਗੜਵੀ ਰੱਖਦੇ ਆ, ਗਲਾਸ ਚ ਪਾਣੀ ਸਾਵਾ ਦਾਤਣਾ। ਵੀ ਮਹਾਰਾਜ ਮੈਂ ਕਿਹਾ ਭਾਈ ਸਾਹਿਬ ਤੁਸੀਂ ਇਹ ਕੀ ਕਰ ਰਹੇ ਹੋ? ਕਹਿੰਦੇ ਜੀ ਇਹ ਮਹਾਂਪੁਰਖਾਂ ਦੀਆਂ ਰੀਤਾਂ ਤੋਰੀਆਂ, ਇਹ ਸਾਰਾ ਸਾਖਿਆਤ ਮਹਾਰਾਜ ਦੀ ਜਾਗਦੀ ਜੋਤ ਹੈ ਦਸਾਂ ਪਾਤਸ਼ਾਹਾਂ ਦੀ, ਅਸੀਂ ਇਹਨੂੰ ਲੰਗਰ ਇਹ ਸਾਰੇ ਭੋਗ ਪਰਦੇ ਚਲਾਉਣੇ ਆ ਮਹਾਰਾਜ ਨੂੰ ਸਾਰਾ। ਮੈਂ ਕਿਹਾ ਮਹਾਰਾਜ ਛੱਕ ਦਿੰਦਾ, ਮੈਂ ਕਿਹਾ ਉਹ ਅਖੀਰ ਤੇ ਜਦੋਂ ਦਾਤਣ ਤੇ ਉਹ ਗੜਵੀ ਰੱਖਣ ਗਏ ਨਾ, ਮੈਂ ਕਿਹਾ ਗੱਲ ਸੁਣ ਯਾਰ, ਮੈਂ ਮੇਰੇ ਨਾਲ ਪਿਆਰ ਸਾਰੇ ਕਹਿੰਦੇ, ਮੈਂ ਕਿਹਾ ਯਾਰ ਤੂੰ ਆ। ਕਹਿੰਦੇ ਜੀ ਮਹਾਂਪੁਰਖਾਂ ਨਾ ਇਹ ਦਾਤਣ ਵੀ ਮਹਾਰਾਜ ਨੇ ਸਵੇਰੇ ਲੋੜ ਪੈਣੀ ਹੈ, ਦਾਤਣ ਕੁਰਲਾ ਸਾਰਾ ਦਾਤਣ ਵੀ ਰੱਖਦੇ ਹੋ, ਮਹਾਂਪੁਰਖ ਜਾਗਦੀ ਜੋਤ ਮੰਨਦੇ ਨੇ। ਉਹ ਤੇ ਇੱਕ ਕਾਰ ਦੇ ਵਿੱਚ ਗ੍ਰੰਥ ਸਾਹਿਬ ਜਾਂਦਾ ਹੁੰਦਾ ਸੀ ਤੇ ਮਗਰਲੀ ਕਾਰ ਚੋਂ ਆਪ ਹੁੰਦੇ ਸੀ। ਮੈਂ ਕਿਹਾ ਵਾਹ ਵੀ ਵਾਹ, ਅੱਜ ਕੱਲ ਸੰਤਾਂ ਦੀ ਧੂਰ ਜੇ ਲੈਣੀ ਹੋਏ ਪੈਰ ਤੇ ਰਹੇ ਨੀ, ਆ ਟਾਇਰਾਂ ਟੂਰਾਂ ਦੀ ਧੂਰ ਲੈ ਲਓ ਇਹਨਾਂ ਦੇ, ਸੰਤਾਂ ਦੀ ਹੋਰ ਕੀ ਹੈ, ਸੰਤਾਂ ਦੀ ਧੂਰ, ਕਿਉਂਕਿ ਸੰਤ ਤੇ ਚੜੇ ਫਿਰਦੇ ਕਾਰਾਂ ਤੇ, ਮਾਰ ਮਰਸਡੀ ਕਾਰਾਂ, ਅੱਗੇ ਇੱਕ ਗ੍ਰੰਥ ਸਾਹਿਬ ਪੂਰਾ ਇੱਕ ਕਾਰ ਦੇ ਵਿੱਚ ਗ੍ਰੰਥ ਸਾਹਿਬ ਜਾਂਦਾ ਹੁੰਦਾ ਸੀ। ਹਾਂ ਦੇਖ ਲਓ, ਮੈਂ ਝੂਠ ਕਹਾਂ ਤੇ ਮੈਨੂੰ ਫੜੋ, ਮੈਂ ਨੀ ਕਹਿੰਦਾ ਸੰਗਤ ਦਾ ਕੋਈ ਕਸੂਰ ਨਹੀਂ ਹੈ, ਇਹ ਜਿਹੜੇ ਮਹਾਂਪੁਰਖਾਂ ਨਾਲ ਤੋਰੇ ਤੋਰੇ ਹੈ ਨਾ, ਇਹਨਾਂ ਨੂੰ ਇਲ ਦੇ ਥਾਂ ਕੁੱਕੜ ਦਾ ਨਹੀਂ ਪਤਾ ਵੀ ਸ਼ਬਦ ਕੀ ਕਹਿ ਰਿਹਾ। ਲੇਕਿਨ ਉਹ ਮਹਾਰਾਜ ਦਾ ਭਾਣਾ ਜਿੱਤ ਕੋ ਲਾਇਆ ਤੇਤੀ ਲਾਗਾ, ਤੇ ਇਸ ਕਰਕੇ ਉਹ ਮਹਾਰਾਜ ਨਾ ਉਹ ਕਹਿਣ ਲੱਗੇ ਜੀ ਇਹ ਦਾਤਣ ਤੇ ਗੜਵਾ ਰੱਖਣ ਚੱਲੇ। ਮੈਂ ਕਿਹਾ ਯਾਰ ਇੱਕ ਚੀਜ਼ ਤੇ ਭੁੱਲ ਹੀ ਗਏ। ਉਹ ਕਹਿੰਦੇ ਜੀ ਕੀ? ਮੈਂ ਕਿਹਾ ਤੁਸੀਂ ਕਮੋਡ ਤੇ ਰੱਖਿਆ ਹੀ ਨੀ, ਮਹਾਰਾਜ ਨੂੰ ਸਵੇਰੇ ਟੋਇਲਟ ਵੀ ਆਉਣੀ ਹੈ, ਨਾ ਖਾਧਾ ਸਭ ਕੁਛ, ਤੇ ਕਮੋਡ ਵੀ ਰੱਖੋ ਸਾਰਾ, ਤੇ ਐਸਾ ਜੀ ਤੁਸੀਂ ਤੇ ਮਖੌਲ ਕਰਦੇ। ਮੈਂ ਕਿਹਾ ਯਾਰ ਮੈਂ ਮਖੌਲ ਤੁਸੀਂ ਕਰਦੇ ਹੋ, ਤੁਸੀਂ ਜੇ ਮਹਾਰਾਜ ਨਾਲ ਮਖੌਲ ਕਰ ਸਕਦੇ ਹੋ ਤੇ ਮੈਂ ਤੁਹਾਡੇ ਨਾਲ ਹੀ ਕਰ ਸਕਦਾ। ਫਿਰ ਚਿੱਥਾ ਜਿਹਾ ਪੈ ਗਿਆ ਇਸ ਕਰਕੇ ਉਸ ਮਹਾਰਾਜ ਨੂੰ।
ਤਿਸ ਗੁਰ ਕੋ ਛਾਦਨ ਭੋਜਨ, ਪਾਟ ਪਟੰਬਰ ਬਹੁ ਬਿਦੇ ਸਤਕਾਰ, ਮੁਖ ਥੰ ਬਹੁ ਬਿਦੇ ਸਤਕਾਰ, ਮੁਖੇ ਸੰਚੋ
ਬਹੁ ਬਿਦੇ ਸਤਕਾਰ, ਮੁਖੇ ਸੰਚੋ
ਬਹੁ ਬਿਦੇ ਸਤਕਾਰ, ਮੁਖੇ ਸੰਚੋ।
ਬੜੀਆਂ ਵਿਧੀਆਂ ਨਾ ਉਸ ਸੱਤ ਜਿਹੜੀ ਹੋਂਦ ਵਾਲੀ ਨਾਮ ਹੈ ਉਹਨੂੰ ਮੂੰਹ ਨਾਲ ਜਪ, ਬਹੁ ਬਿਦੇ ਸੱਤੇਕਾਰ, ਮੁੱਖੇ ਸੰਚੋ ਕਹਿੰਦੇ ਇਕੱਠਾ ਕਰਨ ਨੂੰ। ਉਹ ਇਹੋ ਜਿਹਾ ਭੋਜਨ ਪਾਠ ਪਟੰਬਰ ਜਿਹੜਾ ਨਾਮ ਜਪ ਗਿਆ ਸਭ ਕੁਛ ਇਕੱਠਾ ਕਰ ਲਿਆ,
ਬਹੁ ਬਿਦੇ ਸਤਕਾਰ, ਮੁੱਖੇ ਸੰਚੋ
ਬਹੁ ਬਿਦੇ ਸਤਕਾਰ, ਮੁੱਖੇ ਸੰਚੋ
ਬਹੁ ਬਿਦੇ ਸਤਕਾਰ, ਮੁੱਖੇ ਸੰਚੋ।
ਇਹ ਬਹੁ ਵਿਦੇ ਸਤਿਕਾਰ ਮੁਖੇ
ਸੰਜੋ
ਪੁੰਨ ਕੀ ਫਿਰ ਤੋ
ਤਿਸ
ਪੁੰਨ ਕੀ ਫਿਰ ਤੋ ਤਿਸ ਗੋਰ ਕਾ ਖਿਆਲਨ ਭੋਜਨ ਪਟੰਬਰ ਬਹੁ ਵਿਦੇ ਸਤਿਕਾਰ ਮੁਖੇ ਸੰਚੋ
ਤਿਸ ਪੁੰਨ ਕੀ ਫਿਰ ਤੋੜੇ ਨਾ ਆਵੇ ਤਿਸ ਪੁੰਨ ਕੀ ਫਿਰ ਤੋੜੇ ਨਾ ਆਵੇ
ਗੁਰਸਿੱਖਾਂ ਮਨ ਹਰ ਪ੍ਰੀਤ ਹੈ
ਹਰ ਨਾਮ ਹਰ ਤੇਰੀ ਰਾਮ ਰਾ
ਕਰ ਸੇਵੇ ਪੂਰਾ
ਸਤਿਗੁਰੂ
ਇਹ ਭੁੱਖ ਜਾਏ ਲਹਿ ਮੇਰੀ ਗੁਰਸਿੱਖਾਂ ਸਭ ਗਈ ਤਿਨ ਪਿੱਛੇ ਹੋਰ ਖਾਏ
ਜਨ ਨਾਨਕ ਹਰ ਪੁੰਨ ਬੀਜਿਆ
ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋੜ ਨਾ ਆਵੇ ਹਰ ਪੁੰਨ ਤੇਰੀ ਫਿਰ ਤੋੜ ਨਾ ਆਵੇ ਹਰ ਪੁੰਨ ਤੇਰੀ ਪਰ ਕਦੋਂ ਗੁਰਸਿੱਖਾਂ ਮਨ ਹਰ ਪ੍ਰੀ ਹਰ ਨਾਮ ਹਰ ਤੇਰੀ ਰਾਮ ਰਾਜ ਹਰ ਨਾਮ ਹਰ ਤੇਰੀ ਹਰ ਨਾਮ ਰਾਜ
ਤਿਸ ਪੁੰਨ ਕੀ ਫਿਰ ਤੋੜ ਨਾ ਆਵੇ ਤਿਸ ਪੁੰਨ ਕੀ ਫਿਰ ਤੋੜ ਨਾ ਆਵੇ
ਇਹ ਪੁੰਨ ਦਾਨ
ਹੋਰ ਜਿਹੜੇ ਕਰਦਾ ਫਿਰਦਾ ਤੂੰ ਗੁਰੂ ਦਾ ਲੰਗਰ ਚ ਹੋਰ ਤੁੰਨ ਗੁਰਦੁਆਰਾ ਜਿੰਨਾ ਤੂੰ ਕਰ ਰਿਹਾ ਨਾ
ਪੁੰਨ ਦਾਨ
ਜਪ ਤਪ ਜੇਤੇ ਸਭ ਉਪਰ
ਨਾਮ ਜਪ ਤਪ ਜੇਤੇ ਸਭ ਉਪਰ ਨਾਮ
ਹਰ ਹਰ ਰਸਨਾ ਹਰ ਹਰ ਰਸਨਾ ਜੋ ਜਪੈ ਜੋ ਜਾਪੈ
ਸਤਿਗੁਰ ਹਰਿ ਹਰਿ ਨਾਮ ਕਰਨਾ ਸਤਿਗੁਰ ਹਰਿ ਹਰਿ ਨਾਮ ਕਰਨਾ ਅਗਿਆਨੀ ਅੰਧਲੇ
ਪਰਮੇ ਭੂਲੇ ਅਗਿਆਨੀ ਅੰਧਲੇ
ਇਹ ਪਰਮ ਪਰਮ ਫੂਲ
ਤੁਰਾਵਾ
ਇਹ ਪਰਮ ਪਰਮ ਫੂਲ
ਤੁਰਾਵਾ
ਇਹ ਨਿਰਜੀਉ ਪੂਜੇ ਮਲਾਸਰੇ ਨਿਰਜੀਉ ਪੂਜੇ ਮਲਾ
ਸਭ
ਬਿਰਥੀ
ਕਾਲ
ਸਭ ਬਿਰਥੀ ਕਾਲ
ਗਵਾਵੇ
ਸਤਿਗੁਰ ਹਰਿ ਹਰਿ ਨਾਮ
ਤਰਨਾਵੇ
ਸਤਿਗੁਰ ਹਰਿ ਹਰਿ ਨਾਮ
ਤਰਨਾਵੇ
ਇਹ
ब्रह्म बिंदे सो सत्ते गुर कही है। हर हर कथा सुना
ख्याल रहे कथा नहीं है लफज नाल हर हर है गुरमंत्र दा जेड़ा तू जप रहा है ये ऑटोमैटिकली तेनू कन्ना च सुन लग पैना ओ सतगुरु जेड़ा तेनू सुना दे जिसनू दयाल होए मेरा स्वामी तिस गुरसिख गुरु उपदेश सुनावे जन नानक धूड़ मंगे तिस गुरसिख की जो आप जपे आवरै नाम जिसनू दयाल होवे मेरा स्वामी फिर जेड़ा जपदा है ना ओनू ऐटोमैटिकली ओदी कृपा ना अठो पैर शब्द सुनदा रहिंदा है इनू कहिंदे है सुनया सिद्ध पीर सुरनाथ सुनया नानक भगतां सदा विगास सुन ऐ दुख पाप का उस वेले फिर सब दुख पाप नस जांदे है ए सुनन दी अवस्था ऐसी है ए वी जिहड़ी कथा है हर हर दा मतलब है ओ जिहड़ी जपण वाली कहानी है ना किते महाराज साडे भी कन्नां च पा दे ते सुनदी रहे हर वेले अनहता शब्द वाजंत भेरी ओ हर वेले कन्नां च सुनदा रहे गूंज पैंदी रहे ओ महाराज कह रहे ने भी ओ सतगुर है जेड़ा कृपा करके जेड़ा तू जप रहा है ना ओदी कृपा ना तेनू फिर सुन भी लपना आप पे आप सो हर हर कथा सुना सो हर हर कथा सुना किते सुगुर को छादन को जाना